ਮਾਲਣ ਆਖੇ ਫੁੱਲ ਨੂੰ ਮੈਂ ਗੁੰਦਣਾ ਸੀ ਹਾਰਾ, ਤੋੜਨ ਨੂੰ ਚੇਤਨਾ ਕਰੇ ਖਿੜ ਰਹੀ ਗੁਲਜਾਰਾ। ਮਾਲਣ ਜਾਣੋ ਮੌਤ ਹੈ, ਫੁੱਲ ਜਾਣੋ ਸੰਸਾਰ। ਜੋ ਫੁੱਲ ਤੋੜਿਆ ਮੌਤ ਨੇ ਉਹ ਲੱਗੇ ਨਾ ਦੂਜੀ ਵਾਰ।
ਇਹ ਜਗ ਜਾਣ ਮਸਾਫਰ ਖਾਨਾ ਦੁਨੀਆ ਫਿਲਮ ਤਮਾਸ਼ਾ, ਪਾਣੀ ਉੱਤੇ ਬੁੱਲ ਬੋਲੇ ਵਾਂਗੂ ਦੇਦਾ ਨਹੀਂ ਪਰਵਾਸਾ।
ਮਾਨਸੇ ਦਰ ਲੱਭ ਜਨਮ ਹੈ ਬਾਰ ਬਾਰ ਨਹੀਂ ਆਉਣਾ, ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਹੁਣਾ।
ਇਹ ਜਗ ਜਾਣ ਮਸਾਫਰ ਖਾਨਾ ਦੁਨੀਆ ਫਿਲਮ ਤਮਾਸ਼ਾ, ਪਾਣੀ ਉੱਤੇ ਬੁੱਲ ਬੋਲੇ ਵਾਂਗੂ ਦੇਦਾ ਨਹੀਂ ਪਰਵਾਸਾ।
ਓ ਮਾਨਸੇ ਦਰ ਲੱਭ ਜਨਮ ਹੈ ਬਾਰ ਬਾਰ ਨਹੀਂ ਆਉਣਾ, ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਹੁਣਾ।
ਖੁਦੀ ਤਕੱਬਰ ਦੇ ਵਿੱਚ ਐਵੇਂ, ਖੁਦੀ ਤਕੱਬਰ ਦੇ ਵਿੱਚ ਐਵੇਂ ਮੇਰੀ ਮੇਰੀ ਕਰਦਾ, ਬੇਦੋਸ਼ਾਂ ਦਾ ਗਲਾ ਕੁੱਟ ਕੇ ਆਪਣਾ ਖੀਸਾ ਭਰਦਾ।
ਕਿਸੇ ਦੀ ਕੁੱਲੀ ਠਾ ਕੇ ਚਾਹੁਣਾ ਆਪਣਾ ਮਹਿਲ ਬਣਾਉਣਾ, ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਹੁਣਾ।
ਜ਼ੋਰ ਜ਼ਬਰ ਦੇ ਮਾਣ ਚ ਆ ਕੇ ਦੁਨੀਆ ਇਸ ਨੂੰ ਭੁੱਲੀ, ਨਹੀਂ ਦੁਨੀਆ ਵਿੱਚ ਦਿਸਦਾ ਕੋਈ ਇਸ ਨੂੰ ਆਪਣੇ ਤੁਲੀ।
ਉਹ ਸਭੇ ਖੂਬੀਆਂ ਭੁੱਲ ਜਾਣੀਆਂ ਮੌਤ ਨੇ ਜਦੋਂ ਦਬਾਉਣਾ, ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਹੁਣਾ।
ਕਾਰੂ ਵਰਗੇ ਗੰਜ ਜੋੜ ਕੇ ਗਏ ਦੁਨੀਆ ਤੋਂ ਚੱਲੇ, ਕਾਰੂ ਵਰਗੇ ਗੰਜ ਜੋੜ ਕੇ ਗਏ ਦੁਨੀਆ ਤੋਂ ਚੱਲੇ, ਇਸ ਬੰਦੇ ਨੂੰ ਟਿਕਣਾ ਨਹੀਂ ਦੇਂਦੀ ਚੌਂਕ ਦਿਨਾਂ ਦੀ ਬੱਲੇ।
ਓਏ ਆਸਾਂ ਦਾ ਮਹਿਲ ਬਣਾਵੇ ਕਾਰ ਬਰੀ ਨੇ ਟਾਉਣਾ, ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਹੁਣਾ।
ਬੁਰੀਆਂ ਕਰਤੂਤਾਂ ਦਾ ਲੱਗਾ, ਬੁਰੀਆਂ ਕਰਤੂਤਾਂ ਦਾ ਲੱਗਾ ਦਾਗ ਨੀ ਲੈਣਾ ਸਦੀਆਂ, ਝੂਠੇ ਨੇ ਸਭ ਸਾਖ ਸੰਬੰਧੀ ਕਿਉਂ ਕਰਦਾ ਏ ਬਦੀਆਂ।
ਓ ਯਾਰਾਂ ਮਿੱਤਰਾਂ ਸਾਥ ਛੱਡਣਾ ਕਿਸੇ ਨੀ ਪਾਰ ਵੰਡਾਉਣਾ, ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਹੁਣਾ।
ਬੇੜੀ ਪੂਰ ਤ੍ਰਿੰਜਣੀ ਕੁੜੀਆਂ, ਬੇੜੀ ਪੂਰ ਤ੍ਰਿੰਜਣੀ ਕੁੜੀਆਂ ਸਦਾ ਨਾ ਬੈਠਣ ਜੁੜ ਕੇ, ਢਲ ਗਿਆ ਜੋਬਨ ਮਰ ਗਿਆ ਬੰਦਾ ਫਿਰ ਨਹੀਂ ਆਉਣਾ ਮੁੜ ਕੇ।
ਕਿਸੇ ਨੀ ਜਾਨ ਛਡਾਉਣੀ ਜਿਸ ਦਮ ਕਾਲ ਬਲੀ ਨੇ ਫੋਣਾ, ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਹੁਣਾ।
ਕਰਦੀ ਨਾਰ ਬਹੁਤ ਹਿੱਤ ਕਰਦੀ ਲੱਗੇ ਜਾਨ ਤੋਂ ਪਿਆਰੀ, ਉਹ ਵੀ ਮੁਖੜਾ ਮੋੜ ਲਊਗੀ ਜਿਸ ਦਮ ਹੋ ਗਈ ਤਿਆਰੀ।
ਓਏ ਉਸਨੇ ਵੀ ਨਹੀਂ ਰਾਤ ਰੱਖਣਾ, ਉਸਨੇ ਵੀ ਨਹੀਂ ਰਾਤ ਰੱਖਣਾ, ਪ੍ਰੇਤ ਪ੍ਰੇਤ ਕਰ ਲਾਉਣਾ, ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਹੁਣਾ।
ਤੋਤੇ ਵਾਂਗਰ ਗੱਲਾਂ ਕਰਨੋ ਰੁਕ ਜੂ ਮਿੱਠੀ ਬੋਲੀ, ਤੋਤੇ ਵਾਂਗਰ ਗੱਲਾਂ ਕਰਨੋ ਰੁਕ ਜੂ ਮਿੱਠੀ ਬੋਲੀ, ਮਾਂ ਦੀ ਗੋਦੀ ਦਾ ਪੁੱਲ ਹੀਰਾ ਪਊ ਮੌਤ ਦੀ ਝੋਲੀ।
ਓ ਮੌਤ ਡੈਣ ਦੇ ਜਮਾ ਸਪਾਹੀਆਂ ਬੰਨ ਕੇ ਅੱਗੇ ਰੋਣਾ, ਆਇਆ ਬੰਦਾ ਇਸ ਦੁਨੀਆ ਤੇ ਚਾਰ ਦਿਨਾਂ ਦਾ ਪ੍ਰਾਹੁਣਾ।
ਕਰ ਲੈ ਕੰਮ ਨੇਕੀ ਦਾ ਕੋਈ ਦੋ ਦਿਨ ਦੀ ਜ਼ਿੰਦਗਾਨੀ, ਮਰਿਆ ਮਗਰੋਂ ਇਸ ਦੁਨੀਆ ਤੇ ਰਹਿ ਜੇ ਕੋਈ ਨਿਸ਼ਾਨੀ।
ਓ ਪਰਾ ਬੀਜ ਦੇ ਨੇਕੀ ਲੈਣੀ, ਬੰਦਾ ਇਸ ਦੁਨੀਆਂ ਤੇ ਚਾਰ ਦਿਨਾਂ ਦਾ ਪ੍ਰਾਹੁਣਾ।
ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨਾ ਬਾਗੀ ਬੁਲਬੁਲ ਬੋਲੇ, ਸਦਾ ਨੀ ਮੌਜ ਬਹਾਰਾਂ, ਸਦਾ ਨੀ ਹੁਸਨ ਜਵਾਨੀ ਮਾਪੇ, ਸਦਾ ਨੀ ਮਹਿਫਲ ਯਾਰਾਂ।
ਓ ਸਦਾ ਜੋਗੀ ਨੇ ਛੰਦ ਨੀ ਲਿਖਣੇ, ਸਦਾ ਨੀ ਗੁਰਮੁਖ ਗਾਉਣਾ। ਆਇਆ ਬੰਦਾ ਇਸ ਦੁਨੀਆਂ ਤੇ ਚਾਰ ਦਿਨਾਂ ਦਾ ਪ੍ਰਾਹੁਣਾ।
ਖੁਦੀ ਤਕੱਬਰ ਦੇ ਵਿੱਚ ਬੰਦਾ ਮੇਰੀ ਮੇਰੀ ਕਰਦਾ, ਬੇਦੋਸ਼ਿਆਂ ਦਾ ਗਲਾ ਘੁੱਟ ਕੇ ਆਪਣਾ ਗੀਸਾ ਭਰਦਾ। ਤੁਸੀਂ ਸੁਣਿਆ, ਕਾਰੂ ਵਰਗੇ ਗੰਜ ਜੋੜ ਕੇ ਗਏ ਦੁਨੀਆਂ ਤੋਂ ਚੱਲੇ, ਇਸ ਬੰਦੇ ਨੂੰ ਟਿਕਣ ਨਹੀਂ ਦਿੰਦੀ ਚੌਂਕ ਦਿਨਾਂ ਦੀ ਬੱਲੇ। ਇਤਿਹਾਸਕਾਰ ਲਿਖਦੇ ਨੇ ਕਿ ਕਾਰੂ ਬਾਦਸ਼ਾਹ ਦੇ ਖਜ਼ਾਨਿਆਂ ਦੀਆਂ ਕੁੰਜੀਆਂ ਦਾ ਭਾਰ ਇੰਨਾ ਸੀ ਕਿ ਤਿੰਨ ਊਠ ਇਹਦੇ ਖਜ਼ਾਨਿਆਂ ਦੀਆਂ ਕੁੰਜੀਆਂ ਚੁੱਕਦੇ ਸਨ। ਐਸੇ ਬੰਦਿਆਂ ਨੂੰ ਵੀ ਸੰਸਾਰ ਤੋਂ ਜਾਣਾ ਪੈ ਗਿਆ। ਹੰਕਾਰ ਕਿਸੇ ਚੀਜ਼ ਦਾ ਨਹੀਂ, ਜੋ ਭਗਵਾਨ ਕਰਦਾ ਉਹ ਸਹਿਣਾ ਪੈਂਦਾ। ਸੋਨਾ ਹੰਕਾਰ ਵਿੱਚ ਆ ਗਿਆ, ਇਹਨੂੰ ਮਾਣ ਹੋ ਗਿਆ ਕਿ ਮੈਂ ਮਹਿੰਗਾ ਬੜਾ। ਇਤਿਹਾਸਕਾਰ ਲਿਖਦਾ, ਸਾਰ ਕਿਤਾਬਲੀ ਚ ਲਿਖਿਆ, ਸੋਨਾ ਕਹੇ ਸੁਨਿਆਰ ਨੂੰ, ਉੱਤੋਂ ਮੇਰੀ ਜਾਤ, ਇਹ ਕਾਲੇ ਮੂੰਹ ਕੀ ਲਾਲੜੀ ਕਿਉਂ ਤੁਲੀ ਹਮਾਰੇ ਸਾਥ। ਸੁਨਿਆਰੇ ਨੂੰ ਘੂਰਦਾ ਸੋਨਾ, ਕਹਿੰਦਾ ਕਾਲੇ ਮੂੰਹ ਵਾਲੀ ਮੇਰੇ ਨਾਲ ਤੋਲੀ ਜਾਣਾ, ਇਹਦੇ ਨਾਲ ਮੇਰਾ ਮਾਣ ਘਟਿਆ। ਸੁਨਿਆਰੇ ਨੂੰ ਰੱਤੀ ਪੁੱਛਦੀ ਹੈ, ਇਹ ਕੀ ਆਂਦਾ ਹੈ, ਕਮੀਣਾ ਕੀ ਆਂਦਾ ਹੈ, ਇਹ ਨੀਚ ਕੀ ਆਂਦਾ ਹੈ। ਸੁਨਿਆਰਾ ਕਹਿੰਦਾ ਇਹ ਨੀਚ ਕਿਉਂ ਆ, ਕਹਿੰਦੀ ਜਿਹਦੇ ਕੋਲ ਸੋਨਾ ਹੋਵੇ ਲੋਕ ਉਹਨੂੰ ਕਤਲ ਕਰ ਦਿੰਦੇ ਨੇ, ਮਾਰ ਦਿੰਦੇ ਨੇ, ਕਈਆਂ ਦੀ ਜ਼ਿੰਦਗੀ ਖਤਰੇ ਵਿੱਚ ਪਈ ਹੈ, ਇਹ ਸੋਨੇ ਤੋਂ ਇਹ ਨੀਚ ਹੈ। ਸੋਨਾ ਕਹੇ ਸੁਨਿਆਰ ਨੂੰ, ਉੱਤੋਂ ਮੇਰੀ ਜਾਤ, ਇਹ ਕਾਲੇ ਮੂੰਹ ਕੀ ਲਾਲੜੀ ਕਿਉਂ ਤੁਲੀ ਹਮਾਰੇ ਸਾਥ। ਜਵਾਬ ਦਿੰਦੀ ਹੈ ਰੱਤੀ, ਹੂੰ ਲਾਲੋ ਕੀ ਲਾਲੜੀ, ਲਾਲ ਹਮਾਰਾ ਰੰਗ, ਇਹ ਕਾਲਾ ਮੂੰਹ ਮੇਰਾ ਤਾਂ ਹੋਇਆ, ਮੈਂ ਤੁਲੀ ਨੀਚ ਦੇ ਸੰਗ। ਹੰਕਾਰ ਕਿਸੇ ਚੀਜ਼ ਦਾ ਨਹੀਂ, ਬੰਦੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ। ਆਓ ਅਸਲੀ ਗੱਲ ਤੇ ਆਈਏ। ਤੁਸੀਂ ਪਿਛਲੀ ਕੈਸਟ ਵਿੱਚ ਸੁਣਿਆ, ਪਿਛਲੀ ਸੀਡੀ ਚ ਸੁਣਿਆ ਕਿ ਮਹਾਰਾਣੀ ਜਿੰਦਾ ਗੋਲੀ ਦਾ ਭੇਸ ਬਣਾ ਕੇ ਚਨਾਰ ਦੇ ਕਿਲੇ ਵਿੱਚੋਂ ਨੱਸ ਗਈ। ਦਿਨ ਚੜਿਆ, ਸਾਰੇ ਇਹ ਖਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ। ਸੁਬੇਡੈਂਟ ਜੇਲ੍ਹ ਦਾ ਜਿਹੜਾ ਆਇਆ, ਬਹਿ ਗਿਆ ਕੁਰਸੀ ਡਾ ਕੇ, ਜਿਹੜੀ ਗੋਲੀ ਮਹਾਰਾਣੀ ਜਿੰਦਾ ਦੀ ਆਈ ਸੀ ਨਾਲ, ਉਹ ਇੱਥੇ ਰਹਿ ਗਈ ਆ, ਉਹਦੇ ਤੇ ਬਿਪਤਾ ਦੇ ਪਹਾੜ ਟੁੱਟ ਕੇ ਪੈ ਗਏ। ਸਾਹਮਣੇ ਬੈਠੀ ਹੈ ਗੋਲੀ ਸ਼ਾਮੋ, ਮਾਰ ਕੇ ਬੈਂਦ ਦੀਆਂ ਸੋਟੀਆਂ। ਸੁਬੇਡੈਂਟ ਕਹਿੰਦਾ, ਸ਼ਾਮੋ ਬਤਾ ਕਹਾਂ ਗਈ ਰਾਣੀ ਜਿੰਦਾ। ਉਹ ਵਿਚਾਰੀ ਤਰਲੇ ਲੈਂਦੀ ਹੈ। ਸੁਬੇਡੈਂਟ ਕਹਿੰਦਾ, ਤੇਰੇ ਹੱਡਾਂ ਚੋਂ ਜਿੰਦਾ ਕੱਢਣੀ ਹੈ। ਮਹਾਰਾਣੀ ਜਿੰਦਾ ਦੀ ਗੋਲੀ ਸ਼ਾਮੋ ਕਹਿੰਦੀ, ਜਨਾਬ ਮੈਨੂੰ ਕੋਈ ਪਤਾ ਨਹੀਂ, ਕੱਲ ਇੱਕ ਬੰਦਾ ਦੋ ਸੁੱਖੇ ਦੀਆਂ ਪੁੜੀਆਂ ਦੇ ਕੇ ਗਿਆ ਸੀ, ਦੋ ਭੰਗ ਦੀਆਂ ਪੁੜੀਆਂ ਦੇ ਕੇ ਗਿਆ ਸੀ, ਕਹਿ ਗਿਆ ਸੀ ਰਾਣੀ ਜੀ ਇਹ ਥੋੜਾ ਜਿਹਾ ਸੁੱਖਾ ਥੋੜੀ ਜੀ ਭੰਗ ਮਿੱਠਾ ਰਲਾ ਕੇ ਛਕ ਲਿਆ ਕਰੋ, ਇਹਦੇ ਨਾਲ ਨੀਂਦ ਆ ਜਾਇਆ ਕਰੇਗੀ। ਜਨਾਬ ਮੈਂ ਵੇਖਿਆ ਉਹਨਾਂ ਪੁੜੀਆਂ ਚ ਹੁਣ ਇੱਥੇ ਕੋਈ ਨਹੀਂ, ਮੈਨੂੰ ਜਾਪਦਾ ਉਹ ਸੁੱਖਾ ਉਹ ਭੰਗ ਮੇਰੀ ਦਾਲ ਵਿੱਚ ਭੋਰ ਕੇ ਮਹਾਰਾਣੀ ਜਿੰਦਾ ਨੇ ਮੈਨੂੰ ਛਕਾ ਦਿੱਤਾ ਹੈ। ਮੈਂ ਬੇਹੋਸ਼ੀ ਵਿੱਚ ਪਈ ਰਹੀ ਹਾਂ ਜਨਾਬ, ਮੈਨੂੰ ਕੋਈ ਪਤਾ ਨਹੀਂ ਰਾਣੀ ਜਿੰਦਾ ਕਿੱਧਰ ਗਈ। ਜਿਵੇਂ ਬਿਪਤਾ ਵਿੱਚ ਫਸੀ ਗੋਲੀ ਸ਼ਾਮੋ ਤਰਲੇ ਲੈਂਦੀ ਹੈ, ਉਸ ਵੇਲੇ ਦਾ ਸੀਨ ਮੇਰੇ ਸਾਥੀ ਗੁਰਮੁਖ ਸਿੰਘ ਐਮਏ, ਰਣਜੀਤ ਸਿੰਘ ਰਾਜੂ ਤੇ ਨਰਿੰਦਰ ਸਿੰਘ ਰੂਪਵਾਲੀਆ ਇਉਂ ਬਿਆਨ ਕਰ ਰਹੇ ਹਨ, ਸੁਣੀਏ।
ਕਿਲੇ ਚੁਨਾਰ ਦਾ ਵੱਡਾ ਅਵਸਰ ਕਹਿੰਦਾ ਸਭੀ ਬਤਾਈਏ, ਜੇ ਰਾਣੀ ਦਾ ਪਤਾ ਬਤਾਵੇ ਤੁਝੇ ਅਨਾਮ ਦਵਾਈਏ।
ਹੋਕਾ ਪਰ ਕੇ ਸ਼ਾਮੋ ਬੋਲੀ ਨਰਮ ਵਾਸਤਾ ਪਾ ਗਏ, ਪਤਾ ਨਹੀਂ ਕਿੱਧਰ ਗਈ ਰਾਣੀ ਮੈਨੂੰ ਭੰਗ ਪਿਆ ਕੇ।
ਕਿਲੇ ਚੁਨਾਰ ਦਾ ਵੱਡਾ ਅਵਸਰ ਕਹਿੰਦਾ ਸਭੀ ਬਤਾਈਏ, ਜੇ ਰਾਣੀ ਦਾ ਪਤਾ ਬਤਾਵੇ ਤੁਝੇ ਅਨਾਮ ਦਵਾਈਏ।
ਹੋਕਾ ਪਰ ਕੇ ਸ਼ਾਮੋ ਬੋਲੀ ਨਰਮ ਵਾਸਤਾ ਪਾ ਕੇ, ਪਤਾ ਨਹੀਂ ਕਿੱਧਰ ਗਈ ਰਾਣੀ ਮੈਨੂੰ ਭੰਗ ਪਿਆ ਕੇ।
ਪਤਾ ਨਹੀਂ ਉਹਨੇ ਕਦ ਮੇਰੇ, ਪਤਾ ਨਹੀਂ ਉਹਨੇ ਕਦ ਮੇਰੇ ਹੱਥੀ ਚੂੜੀਆਂ ਪਾਈਆਂ, ਚੰਦਰੇ ਭਾਗਨ ਖੁੱਟੇ ਮੇਰੇ ਪਾਗਾ ਲੇਖ ਜੁਦਾਈਆਂ।
ਓ ਦੋ ਸੁੱਖੇ ਦੀਆਂ ਪੁੜੀਆਂ ਕੋਈ ਦੇ ਗਿਆ ਕਿਤੋਂ ਲਿਆ ਕੇ, ਪਤਾ ਨਹੀਂ ਕਿੱਧਰ ਗਈ ਰਾਣੀ ਮੈਨੂੰ ਭੰਗ ਪਿਆ ਕੇ।
ਦਿਨ ਦੇ ਤੱਕਿਆਂ ਜਾਗਨਾ ਆਈ ਪਾਪਣੇ ਅੱਖ ਨਾ ਖੁੱਲੀ, ਇਸੇ ਗੱਲੋਂ ਮੇਰੇ ਸਿਰ ਤੇ ਕਹਿਰ ਹਨੇਰੀ ਚੁੱਲੀ।
ਓ ਮੇਰੇ ਨਾਲ ਚੰਗਾ ਨਹੀਂ ਕੀਤਾ ਉਸਨੇ ਨਾਲ ਲਿਆ ਕੇ, ਪਤਾ ਨਹੀਂ ਕਿੱਧਰ ਗਈ ਰਾਣੀ ਮੈਨੂੰ ਭੰਗ ਪਿਆ ਕੇ।
ਪਤਾ ਨਹੀਂ ਕਦ ਕੱਪੜੇ ਪਾ ਗਈ ਕਦੋਂ ਸ਼ਿੰਗਾਰ ਗਈ ਗਹਿਣੇ, ਪਤਾ ਨਹੀਂ ਕਦ ਕੱਪੜੇ ਪਾ ਗਈ ਕਦੋਂ ਸ਼ਿੰਗਾਰ ਗਈ ਗਹਿਣੇ, ਪਤਾ ਨਹੀਂ ਕਿਸ ਯੁੱਗ ਦੇ ਹੁਣ ਸੀ ਮੈਥੋਂ ਬਦਲੇ ਲੈਣੇ।
ਓ ਅਜੇ ਤੀਕ ਮੈਂ ਝੂਠ ਨੀ ਬੋਲਿਆ ਆਖਾ ਰਾਮ ਤਿਹਾ ਕੇ, ਪਤਾ ਨਹੀਂ ਕਿੱਧਰ ਗਈ ਰਾਣੀ ਮੈਨੂੰ ਭੰਗ ਪਿਆ ਕੇ।
ਖੁੱਲੀ ਅੱਖ ਤੇ ਜਦ ਮੈਂ ਜਾਗੀ ਕੋਲ ਦਿਸੀ ਨਾ ਰਾਣੀ, ਇਧਰ ਉਧਰ ਬੜਾ ਪਾਲਿਆ ਪਰ ਨਾ ਦਿਸੀ ਸੁਵਾਣੀ।
ਓ ਸਾਡੀ ਓ ਸਾਲਾਂ ਦੀ ਸੇਵਾ ਐਵੇਂ ਗਈ ਭਲਾ ਕੇ, ਪਤਾ ਨਹੀਂ ਕਿੱਧਰ ਗਈ ਰਾਣੀ ਮੈਨੂੰ ਭੰਗ ਪਿਆ ਕੇ।
ਤੁਸੀਂ ਤਾਂ ਮੰਨੋ ਜਾਣਾ ਮੰਨੋ ਮੇਰਾ ਦੋਸ਼ ਨਹੀਂ ਕੋਈ, ਕਦੋਂ ਗਈ ਕਿੱਥੇ ਗਈ ਰਾਣੀ ਮੈਨੂੰ ਹੋਸ਼ ਨਹੀਂ ਕੋਈ।
ਓ ਪਹਿਲਾਂ ਤਾਂ ਇਤਬਾਰ ਬਣਾ ਲਿਆ ਕੀਤਾ ਦਗਾ ਵਸਾ ਕੇ, ਪਤਾ ਨਹੀਂ ਕਿੱਧਰ ਗਈ ਰਾਣੀ ਮੈਨੂੰ ਭੰਗ ਪਿਆ ਕੇ।
ਪਤਾ ਅਸੀਂ ਬਚ ਸਕਦੇ ਨਹੀਂ ਹੁਣ ਜਿੰਦ ਮੁੱਕੀ ਸਾ ਰੁਕੇ, ਪਤਾ ਅਸੀਂ ਬਚ ਸਕਦੇ ਨਹੀਂ ਹੁਣ ਜਿੰਦ ਮੁੱਕੀ ਸਾ ਰੁਕੇ। ਹੋ ਗਿਆ ਏ ਸਰਕਾਰ ਨਾਲ ਧੋਖਾ ਅਸੀਂ ਨੀ ਬਚਣਾ ਸੁੱਕੇ।
ਵੱਢ ਲਿਓ ਬੇਸ਼ੱਕ ਸੀਸ ਅਸਾਂ ਦਾ ਖੜੇ ਗਰੀਬ ਚਖਾ ਕੇ, ਪਤਾ ਨਹੀਂ ਕਿੱਧਰ ਗਈ ਰਾਣੀ ਮੈਨੂੰ ਭੰਗ ਪਿਆ ਕੇ।
ਵਾਰੋ ਵਾਰੀ ਸਾਰੇ ਪੁੱਛਣ ਸ਼ਾਮੋਂ ਕੁਝ ਨਾ ਦੱਸੇ, ਆਪ ਚਨਾਰ ਕਿਲੇ ਵਿਚ ਸ਼ਾਮੋ ਦਿਲ ਪੰਜਾਬ ਚ ਵਸੇ।
ਜੋਗੀ ਸਿੰਘਾ ਗੁਰਮੁਖੀ ਆ ਗਿਆ ਕੈਸੇ ਲੇਖ ਲਿਖਾ ਕੇ, ਪਤਾ ਨਹੀਂ ਕਿੱਧਰ ਗਈ ਰਾਣੀ ਮੈਨੂੰ ਭੰਗ ਪਿਆ ਕੇ।
ਸ਼ਾਮੋ ਨਿਰਦੋਸ਼ ਤਰਲੇ ਕਰ ਰਹੀ ਸੀ, ਮਿੰਨਤਾਂ ਕਰ ਰਹੀ ਸੀ, ਪਰ ਹਾਕਮ ਦੇ ਦਿਲ ਤੇ ਇੱਕ ਗੱਲ ਨਹੀਂ ਸੀ ਆ ਰਹੀ। ਇੱਕ ਸੱਜਣ ਸਿੰਘ ਨਾਮ ਦਾ ਸਿਪਾਹੀ ਆਇਆ ਲਾਗੇ, ਸਲੂਟ ਬੁਲਾ ਕੇ ਇਸ ਅਫਸਰ ਨੂੰ ਕਹਿਣ ਲੱਗਾ, ਜਨਾਬ ਜਰਾ ਪਾਸੇ ਹੋ ਕੇ ਮੇਰੀ ਬਾਤ ਸੁਣ ਲਈਏ। ਅਫਸਰ ਉੱਠਿਆ ਕੁਰਸੀ ਤੋਂ, ਦਸ ਕਰਮਾਂ ਪਰੇ ਜਾ ਕੇ ਸੱਜਣ ਸਿੰਘ ਸਿਪਾਹੀ ਨੇ ਆਖਿਆ, ਜਨਾਬ ਇਹ ਪੰਜਾਬਣ ਹੈ ਕੁੜੀ, ਇਹ ਪੰਜਾਬੀ ਦਾ ਇਹ ਕਰਤਵ ਹੈ, ਇਹ ਦੱਸ ਦੇਣ ਤੇ ਭਾਵੇਂ ਪਹਿਲੇ ਮਿੰਟ ਵਿੱਚ ਦੱਸ ਦੇਣ, ਨਾ ਦੱਸ ਦੇਣ ਤੇ ਭਾਵੇਂ ਪੁਰਜਾ ਪੁਰਜਾ ਕਰ ਦਿਓ, ਇਹਨੇ ਨਹੀਂ ਦੱਸਣਾ। ਜਨਾਬ ਮੈਂ ਤੁਹਾਨੂੰ ਇੱਕ ਰਾਏ ਦਿੰਨਾ, ਮੈਂ ਤੁਹਾਨੂੰ ਇੱਕ ਸਕੀਮ ਦੱਸਦਾ ਕਿ ਜੇ ਮੇਰੇ ਤੇ ਤੁਸੀਂ ਇਤਬਾਰ ਕਰੋ ਮੈਂ ਇਹ ਪਤਾ ਲਾ ਸਕਦਾ ਰਾਣੀ ਕਿੱਧਰ ਗਈ, ਇਹਨੇ ਘੱਲੀ ਹੈ ਜਾਂ ਉਹ ਆਪ ਗਈ ਹੈ, ਇਹ ਮੈਨੂੰ ਸਭ ਕੁਝ ਦੱਸੇਗੀ। ਪਰ ਜਨਾਬ ਮੇਰੀ ਬੇਨਤੀ ਹੈ, ਜਿਸ ਬਾਰਕ ਵਿੱਚ ਇਹ ਬੰਦ ਹੋਵੇ ਉਸ ਬਾਰਕ ਦੀ ਚਾਬੀ ਮੇਰੇ ਕੋਲ ਚਾਹੀਦੀ ਹੈ। ਮੈਂ ਰੋਟੀ ਖਵਾਵਾਂਗਾ ਇਹਨੂੰ, ਮੈਂ ਪਾਣੀ ਪਿਆਵਾਂਗਾ ਇਹਨੂੰ, ਮੈਂ ਗੱਲਬਾਤ ਕਰਾਂਗਾ ਇਹਨੂੰ, ਜਿੰਨਾ ਚਿਰ ਮੇਰੀ ਤਸੱਲੀ ਨਾ ਹੋ ਜਾਏ ਇਹ ਦੱਸਦੀ ਹੈ ਕਿ ਨਹੀਂ, ਉਹਨਾਂ ਚਿਰ ਜਨਾਬ ਮੇਰੇ ਕੋਲੋਂ ਉਹ ਚਾਬੀਆਂ ਨਾ ਲਈਆਂ ਜਾਣ। ਹਾਕਮ ਨੇ ਹੂੰ ਕਹਿ ਕੇ ਇਹ ਆਖੀ ਗੱਲ, ਸੱਜਣ ਸਿੰਘਾ ਜੇ ਪਤਾ ਲਾ ਦੇਵੇ ਮਹਾਰਾਣੀ ਜਿੰਦਾ ਕਿੱਥੇ ਗਈ, ਜੇ ਪਤਾ ਲੈ ਦੇਵੇ ਉਹ ਕਿਨ ਘੱਲੀ ਕਦੋਂ ਗਈ, ਉਹ ਤੇਰੇ ਅਹੁਦੇ ਵਧਾ ਦਿਆਂਗਾ, ਤੈਨੂੰ ਫੀਤੀਆਂ ਲਵਾ ਦਿਆਂਗਾ। ਇਹ ਕਹਿ ਕੇ ਇੱਥੋਂ ਅਫਸਰ ਚਲਿਆ ਗਿਆ। ਸੱਜਣ ਸਿੰਘ ਆਉਂਦਾ ਹੈ, ਇਹਨੂੰ ਪ੍ਰਸ਼ਾਦਾ ਛਕਾਉਂਦਾ ਹੈ, ਇਹਦੀ ਬਾਰਕ ਖੋਲਦਾ ਹੈ, ਫਿਰ ਬੰਦ ਕਰ ਜਾਂਦਾ ਹੈ। ਇੱਕ ਦਿਨ ਸ਼ਾਮ ਵੇਲੇ ਸੱਜਣ ਸਿੰਘ ਰੋਟੀ ਲੈ ਕੇ ਆਇਆ, ਸ਼ਾਮੋ ਨੂੰ ਕਹਿੰਦਾ, ਸ਼ਾਮੋ ਰੋਟੀ ਖਾ ਲਾ ਨਾਲੇ ਮੇਰੀ ਗੱਲ ਸੁਣ। ਇਹ ਕਹਿੰਦੀ, ਦੱਸ ਸੱਜਣ ਸਿੰਘ। ਕਹਿੰਦਾ, ਸ਼ਾਮੋ ਮੈਨੂੰ ਕੋਈ ਐਵੇਂ ਕਮਜ਼ੋਰ ਨਾ ਸਮਝੀ, ਮੈਂ ਬੜੇ ਵੱਡੇ ਸਰਦਾਰਾਂ ਦਾ ਮੁੰਡਾ, ਮੈਂ ਜੱਟਾਂ ਦਾ ਮੁੰਡਾ, ਮੈਂ ਫਿਰੋਜ਼ਪੁਰੀ ਆ ਜੱਟ ਹਾਂ, ਇਹ ਤਾਂ ਮੈਂ ਸ਼ੌਂਕ ਨਾਲ ਹੀ ਨੌਕਰੀ ਕਰਦਾ, ਘਰੋਂ ਰੁੱਸ ਕੇ ਗਿਆ ਸਾਂ ਬਾਬੇ ਨਾਲ ਤੇ ਭਰਤੀ ਹੋ ਗਿਆ, ਇੱਥੇ ਆ ਲੱਗ ਗਈ ਆ ਡਿਊਟੀ। ਸ਼ਾਮੋ ਜੇ ਤੂੰ ਮੈਨੂੰ ਇਹ ਦੱਸ ਦੇਵੇਂ ਰਾਣੀ ਜਿੰਦਾਂ ਕਿੱਥੇ ਗਈ ਆ, ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ, ਮੈਂ ਜਵਾਨੀ ਦੀ ਕਸਮ ਖਾਂਦਾ ਤੈਨੂੰ ਤੱਤੀ ਵਾਰ ਨਹੀਂ ਲੱਗਣ ਦਿੰਦਾ, ਤੈਨੂੰ ਬਚਾ ਲਵਾਂਗਾ। ਸ਼ਾਮੋ ਸੁਣ ਰਹੀ ਹੈ ਗੱਲ ਸੱਜਣ ਸਿੰਘ ਸੁਣਾ ਰਿਹਾ, ਕਹਿੰਦਾ ਸ਼ਾਮੋ ਮੈਨੂੰ ਦੱਸ ਕਿੱਥੇ ਗਈ ਰਾਣੀ। ਸ਼ਾਮੋ ਇੱਕੋ ਗੱਲ ਕਹਿੰਦੀ ਹੈ, ਸੱਜਣ ਸਿੰਘਾ ਮੈਨੂੰ ਸੁੱਖਾ ਖਵਾ ਕੇ, ਮੈਨੂੰ ਭੰਗ ਪਿਆ ਕੇ, ਸੁੱਤੀ ਨੂੰ ਛੱਡ ਕੇ ਚਲੀ ਗਈ ਆ, ਮੈਨੂੰ ਕੋਈ ਪਤਾ ਨਹੀਂ। ਆਪਣੇ ਚੰਗੇ ਹੋਣ ਦੀ ਦਲੀਲ ਦਿੰਦਾ ਹੈ ਸੱਜਣ ਸਿੰਘ, ਆਪਣੇ ਨੇਕ ਹੋਣ ਦੀ ਗੱਲ ਦੱਸਦਾ ਹੈ ਸ਼ਾਮੋ ਨੂੰ। ਕੀ ਕਹਿੰਦਾ ਸੱਜਣ ਸਿੰਘ ਸ਼ਾਮੋ ਨੂੰ? ਅਗਲੀਆਂ ਲਾਈਨਾਂ ਵਿੱਚ ਮੇਰੇ ਸਾਥੀ ਗੁਰਮੁਖ ਸਿੰਘ ਐਮ ਏ, ਨਰਿੰਦਰ ਸਿੰਘ ਰੂਪੋਵਾਲੀਆ ਅਤੇ ਰਾਜੂ ਇਉਂ ਬਿਆਨ ਕਰ ਰਹੇ ਹਨ, ਸੁਣੀਏ।
ਆਖਦਾ ਸੱਜਣ ਸਿੰਘ ਸੁਣ ਗੱਲ ਸ਼ਾਮੋ ਰਾਣੀ,
ਕਿੱਥੇ ਗਈ ਹੈ ਰਾਣੀ ਤੈਨੂੰ ਪਤਾ ਹੈ ਟਿਕਾਣੇ ਦਾ,
ਕਰਦੇ ਤੋਂ ਲਿੰਦੇ ਤੱਕ ਰਾਜ ਅੰਗਰੇਜ ਦਾ ਹੈ,
ਯਾਰ ਹੋਣੀ ਗੱਲ ਕੋਈ ਫਾਇਦਾ ਨੀ ਦਬਾਣੇ ਦਾ,
ਗੋਰਿਆਂ ਨੇ ਇੱਥੇ ਤੈਨੂੰ ਕੁੱਟ ਕੁੱਟ ਮਾਰ ਦੇਣਾ, ਗੋਰਿਆਂ ਨੇ ਇੱਥੇ ਤੈਨੂੰ ਕੁੱਟ ਕੁੱਟ ਮਾਰ ਦੇਣਾ,
ਕਰਨਾ ਨੀ ਹੀਲਾ ਤੈਨੂੰ ਕਿਸੇ ਨੇ ਛਡਾਣੇ ਦਾ,
ਉੱਪਰੇ ਨੂੰ ਜਾਣਦੇ ਨੀ ਆਪਣੇ ਨੂੰ ਪੂਜਦੇ ਛਡਾਣ, ਤੈਨੂੰ ਆਉਣਾ ਨੀ ਚਨਾਰ ਵਿੱਚੋਂ,
ਨਾ ਦੱਸ ਭੇਦ ਮੇਰੇ ਕੋਲ ਖੋਲ ਦੇ,
ਸੱਚ ਕਹਿੰਦਾ ਸ਼ਾਮੋ ਤੈਨੂੰ ਕੈਦ ਚੋਂ ਛਡਾ ਲਵਾਂਗਾ,
ਰੋਇਆ ਕਾਲ ਮੰਦ ਜ਼ਿੰਦਗੀ ਨੀ ਰੋਲ ਦੇ,
ਸ਼ੇਰ ਖਾਂਦੇ ਮਾਸ ਚੋਗ ਹੰਸਾਂ ਦੀ ਸੁੱਚੇ ਮੋਤੀ, ਸ਼ੇਰ ਖਾਂਦੇ ਮਾਸ ਚੋਗ ਹੰਸਾਂ ਦੀ ਸੁੱਚੇ ਮੋਤੀ,
ਕਾਲੇ ਕਾਗ ਰਹਿੰਦੇ ਸਦਾ ਰੂੜੀਆਂ ਫਰੋਲਦੇ,
ਸਿੱਖ ਹੈ ਸੱਜਣ ਸ਼ਾਦੀ ਤੇਰੇ ਨਾ ਕਰਾ ਲਵੇਗਾ,
ਝੂਠ ਅਕਲ ਦੀ ਤੱਕੜੀ ਚ ਤੋਰ ਦੇ,
ਜੇਲ ਦੇ ਕਰਮਚਾਰੀ ਮੇਰੀ ਗੱਲ ਮੋੜ ਦੇ ਨੀ,
ਸਾਰਿਆਂ ਨੂੰ ਮੇਰੇ ਉੱਤੇ ਪੂਰਾ ਇਤਬਾਰ ਹੈ,
ਦਿਨੇ ਰਾਤ ਅਸੀਂ ਸਾਰੇ ਰਹਿੰਦੇ ਹਾਂ ਭਰਾਵਾਂ ਵਾਂਗ,
ਦਿਲੇ ਦਾ ਦਰੋਗ ਮੇਰਾ ਵਾਗ ਵਟ ਯਾਰ ਹੈ,
ਖਾਣ ਪੀਣ ਸਾਂਝਾ ਮੈਥੋਂ ਗੱਲ ਨਹੀਂ ਲੁਕਾਉਂਦਾ ਕੋਈ,
ਕਹਿੰਦੇ ਨੇ ਸੱਜਣ ਸਿੰਘ ਸੱਚਾ ਸਰਦਾਰ ਹੈ,
ਉਹ ਝੂਠ ਕਰੇ ਬੋਲਿਆ ਨੀ ਆਦਿ ਸਰਦਾਰ ਹਾਂ ਮੈਂ,
ਜੋਗੀਆਂ ਨੂੰ ਪਤਾ ਮੇਰਾ ਕਿੰਨਾ ਕੁ ਵਕਾਰ ਹੈ,
ਹੁਣ ਮੈਨੂੰ ਦੱਸ ਕੀਏ ਸੋਹਣੀਏ ਦਲੀਲ ਤੇਰੀ,
ਦੱਸ ਕੀ ਤੂੰ ਮੇਰੇ ਨਾਲ ਸ਼ਾਦੀ ਕਰਵਾਉਣੀ ਏ,
ਪੁੱਤ ਸਰਦਾਰਾਂ ਦਾ ਤੇ ਜੱਟ ਪਟਿਆਲੀਆ, ਪੁੱਤ ਸਰਦਾਰਾਂ ਦਾ ਤੇ ਜੱਟ ਪਟਿਆਲੀਆ,
ਅੱਜ ਦੀ ਘੜੀ ਨਾ ਫੇਰ ਬਾਰ ਬਾਰ ਆਉਣੀ ਏ,
ਇਸ ਤਰ੍ਹਾਂ ਬਚਾਉਣਾ ਤੈਨੂੰ ਸੋਚਾਂ ਮੈਂ ਸਕੀਮ ਕੋਈ,
ਨਹੀਂ ਤਾਂ ਜਿੰਦ ਜਾਨ ਤੇਰੀ ਦਿਨਾਂ ਦੀ ਪੁਰਾਉਣੀ ਏ,
ਜ਼ਿੰਦਗੀ ਬਚਾ ਲੈ ਲੱਗ ਆਖੇ ਅੱਜ ਜੋਗੀਆਂ ਦੇ, ਜ਼ਿੰਦਗੀ ਬਚਾ ਲੈ ਲੱਗ ਆਖੇ ਅੱਜ ਜੋਗੀਆਂ ਦੇ,
ਅੱਜ ਕੁ ਸਮੇਂ ਦੀ ਗੱਲ ਚਾਹੀਦੀ ਲੁਕਾਉਣੀ ਏ।
ਸ਼ਾਮੋਂ ਗੱਲ ਸੁਣੀ ਜਾਂਦੀ ਹੈ ਤੇ ਪ੍ਰਸ਼ਾਦਾ ਛਕੀ ਜਾਂਦੀ ਹੈ। ਜਦੋਂ ਸ਼ਾਮੋਂ ਨੇ ਪ੍ਰਸ਼ਾਦਾ ਛਕ ਲਿਆ, ਸ਼ਾਮੋਂ ਨੇ ਚੂਲੀ ਕਰ ਲਈ, ਸ਼ਾਮੋਂ ਨੇ ਹੱਥ ਸਾਫ਼ ਕਰ ਲਏ, ਸੱਜਣ ਸਿੰਘ ਕਹਿੰਦਾ ਸ਼ਾਮੋਂ ਤੂੰ ਕੋਈ ਮੈਨੂੰ ਜਵਾਬ ਨਹੀਂ ਦਿੱਤਾ, ਮੇਰੀਆਂ ਇੰਨੀਆਂ ਗੱਲਾਂ ਐਵੇਂ ਗਈਆਂ, ਮੈਂ ਐਵੇਂ ਖੱਪਿਆ, ਸ਼ਾਮੋਂ ਯਕੀਨ ਕਰ ਮੈਂ ਪਟਿਆਲੇ ਦਾ ਜੱਟ ਹਾਂ, ਬੜੇ ਰੱਜੇ ਪੁੱਜੇ ਘਰਾਣੇ ਦਾ ਮੁੰਡਾ, ਸ਼ੌਂਕ ਨਾਲ ਨੌਕਰੀ ਕਰ ਰਿਹਾ, ਜੇ ਤੂੰ ਮੇਰੀ ਗੱਲ ਮੰਨ ਲੈ ਮੈਂ ਜਵਾਨੀ ਦੀ ਸਹੁੰ ਖਾਨਾ, ਮੈਂ ਸ਼ਾਦੀ ਤੇਰੇ ਨਾਲ ਕਰਾ ਲਵਾਂਗਾ, ਜੇ ਸਾਰੀ ਉਮਰ ਆਨੰਦ ਲੈਣੇ ਨੇ, ਜੇਲ ਦਾ ਦਰੋਗਾ ਮੇਰਾ ਪੱਗ ਵੱਟ ਜਾ ਰਿਹਾ, ਸਾਡਾ ਖਾਣ ਪੀਣ ਸਾਂਝਾ ਹੈ, ਅਸੀਂ ਰਾਤ ਦਿਨ ਇਕੱਠੇ ਰਹਿੰਦੇ ਹਾਂ, ਸ਼ਾਮੋਂ ਮੈਨੂੰ ਦੱਸ ਦੇ, ਹੋਰ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਕਿੱਥੇ ਗਈ ਰਾਣੀ, ਕਦੋਂ ਗਈ ਰਾਣੀ, ਕਿਵੇਂ ਗਈ ਰਾਣੀ, ਉਹ ਕਿੱਥੇ ਮਿਲੂਗੀ, ਕੀ ਬਾਤ ਹੈ ਸਾਰੀ, ਮੇਰੇ ਅੱਗੇ ਸਾਰਾ ਭੇਦ ਖੋਲ ਦੇ। ਸ਼ਾਮੋਂ ਨੇ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਆਖਿਆ ਸੱਜਣ ਸਿੰਘਾ ਜੋ ਤੂੰ ਬੋਲਦਾ ਉਹ ਸੱਚ ਬੋਲਦਾ। ਸੱਜਣ ਸਿੰਘ ਨੇ ਆਖਿਆ ਜਵਾਨੀ ਦੀ ਸਹੁੰ ਖਾਨਾ, ਮੈਂ ਤੇਰੀ ਜਵਾਨੀ ਤੇ ਕੁਰਬਾਨ ਹਾਂ, ਮੈਂ ਤੇਰੇ ਨਾਲ ਸ਼ਾਦੀ ਕਰਾਉਣੀ ਚਾਹੁੰਦਾ, ਦੱਸ ਦੇ ਮੈਨੂੰ ਸਾਰੀ ਗੱਲ। ਸ਼ਾਮੋਂ ਨੇ ਆਖਿਆ ਸਾਰੀ ਗੱਲ ਦੱਸ ਦੇਵਾਂਗੀ, ਪਰ ਸੱਜਣ ਸਿੰਘਾ ਪੁਲਿਸ ਵਾਲਿਆਂ ਦਾ ਇਤਬਾਰ ਨਹੀਂ ਹੁੰਦਾ। ਕਹਿੰਦਾ ਸ਼ਾਮੋਂ ਮੈਂ ਉਹਨਾਂ ਪੁਲਿਸ ਵਾਲਿਆਂ ਚੋਂ ਨਹੀਂ ਜਿਹੜੇ ਕਹਿੰਦੇ ਕੁਝ ਨੇ ਤੇ ਕਰਦੇ ਕੁਝ ਨੇ, ਮੈਂ ਸਹੁੰ ਖਾ ਕੇ ਕਹਿੰਦਾ ਜੇ ਤੂੰ ਮੇਰੀ ਗੱਲ ਮੰਨ ਲੈ ਮੈਨੂੰ ਭੇਜ ਦੇ ਦੇਵੇਂ, ਮੈਂ ਤੇਰੇ ਨਾਲ ਸ਼ਾਦੀ ਕਰਾਵਾਂਗਾ। ਸ਼ਾਮੋਂ ਕਹਿੰਦੀ ਸੱਜਣ ਸਿੰਘਾ ਮੈਨੂੰ ਤੇਰਾ ਇਤਬਾਰ ਨਹੀਂ ਜਾਪਦਾ, ਤੇਰੀਆਂ ਗੱਲਾਂ ਚੋਂ ਮੈਨੂੰ ਝੂਠ ਨਜ਼ਰ ਆਉਂਦਾ, ਤੇਰੀਆਂ ਗੱਲਾਂ ਚ ਮੈਨੂੰ ਝੂਠ ਜਾਪਦਾ, ਤੇਰੀਆਂ ਗੱਲਾਂ ਜੇ ਸੱਚ ਹੋਵੇ ਮੈਂ ਜ਼ਰੂਰ ਮੰਨ ਲਵਾਂਗੀ। ਸੱਜਣ ਸਿੰਘ ਨੂੰ ਜਿਵੇਂ ਪੱਕਾ ਕਰਦੀ ਹੈ ਸ਼ਾਮੋਂ, ਉਸ ਵੇਲੇ ਦੀ ਕਹਾਣੀ, ਉਸ ਵੇਲੇ ਦੀ ਕਵਿਤਾ ਮੇਰੇ ਸਾਥੀ ਐਂ ਬਿਆਨ ਕਰ ਰਹੇ ਨੇ, ਸੁਣੀਏ।
ਬੜੀ ਜਗਤ ਪ੍ਰਸਿੱਧ ਮਿਸਾਲ ਹੈ, ਲੱਭੇ ਦੇਸ਼ ਤਰੋਈਆਂ ਨੂੰ ਥਾਂ ਕੋਈ ਨਾ, ਦੇਸ਼ ਭਗਤ ਦੀ ਮੜੀ ਨੂੰ ਲੋਕ ਪੂਜਣ, ਲੈਂਦਾ ਦੇਸ਼ ਗਦਾਰ ਦਾ ਨਾ ਕੋਈ ਨਾ,
ਤੇਰੇ ਧਰਮ ਚੋਂ ਪਾਪ ਦੀ ਬੋਲਦੀ ਬੋਲੀ ਜਾਪਦੀ ਦਿਲੀ ਗਵਤਾਰ ਤੇਰੀ, ਬਾਹਰੋਂ ਆਣ ਕੇ ਕੂਰ ਦੀ ਕਰਦੇ। ਨੂੰ ਸੋਹਣੇ ਸੱਜਣਾ ਪੈੜੀ ਸਰਕਾਰ ਤੇਰੀ
ਬੜੀ ਜਗਤ ਪ੍ਰਸਿੱਧ ਮਿਸਾਲ ਹੈ ਲੱਭੇ ਦੇਸ਼ ਧਰੋਈਆਂ ਨੂੰ ਥਾਂ ਕੋਈ ਨਾ ਦੇਸ਼ ਭਗਤ ਦੀ ਮੜੀ ਨੂੰ ਲੋਕ ਪੂਜਣ ਲੈਂਦਾ ਦੇਸ਼ ਗਦਾਰ ਦਾ ਨਾ ਕੋਈ ਨਾ
ਤੇਰੇ ਧਰਮ ਚੋਂ ਪਾਪ ਦੀ ਬੋਲਾਂਗੇ ਪੋਲੀ ਜਾਪ ਦੀ ਦਿਲੀ ਗਵਤਾਰ ਤੇਰੀ ਬਾਹਰੋਂ ਆਣ ਕੇ ਕੂਰ ਦੀ ਕਰਦਿਆਂ ਨੂੰ ਸੋਹਣੇ ਸੱਜਣਾ ਪੈੜੀ ਸਰਕਾਰ ਤੇਰੀ
ਅੰਤ ਇੱਕ ਦਿਨ ਇਹ ਬਾਹਰ ਨਿਕਲਣੀ ਹੈ ਅੱਗ ਕੱਖਾਂ ਦੇ ਹੇਠ ਦਬਾਈ ਜਿਹੜੀ ਦੇਸ਼ ਭਗਤੀ ਦੇ ਕੇ ਨੇ ਪੂਰ ਦੇਣੀ ਪੁੱਟੀ ਦੇਸ਼ ਧਰੋਈਆਂ ਨੇ ਖਾਈ ਜਿਹੜੀ
ਜਿਹਨੂੰ ਸੇਵਾ ਦੀ ਚੂਰੀ ਸ਼ਿਕਾਰ ਆਏ ਮਤਲਬ ਕੱਢ ਕੇ ਬਣੂ ਨਾ ਯਾਰ ਤੇਰੀ ਬਾਹਰੋਂ ਆਣ ਕੇ ਕੂਰ ਦੀ ਕਰਦਿਆਂ ਨੂੰ ਸੋਹਣੇ ਸੱਜਣਾ ਪੈੜੀ ਸਰਕਾਰ ਤੇਰੀ
ਸੌਦੇ ਬਾਜੇ ਸਿਰਾਂ ਦੇ ਕਰਨ ਸੌਦੇ ਸੌਦੇ ਬਾਜੇ ਸਿਰਾਂ ਦੇ ਕਰਨ ਸੌਦੇ ਆਪਣਾ ਕੌਮੀ ਨੁਕਸਾਨ ਨਹੀਂ ਹੋਣ ਦਿੰਦੇ ਹੱਕ ਮੰਗਦੇ ਨੂੰ ਗੋਲੀ ਮਾਰਦੇ ਨੇ ਪਰੇ ਵਿੱਚ ਨਹੀਂ ਕਿਸੇ ਨੂੰ ਰੋਣ ਦਿੰਦੇ
ਜਦੋਂ ਤੇਰੀ ਨੀਤ ਸਿੱਧੀ ਤੁੱਕ ਹੋ ਗਈ ਬੇੜੀ ਲੱਗਣੀ ਏ ਉਦੋਂ ਪਾਰ ਤੇਰੀ ਬਾਹਰੋਂ ਆਣ ਕੇ ਖੂਰ ਦੀ ਕਰਦਿਆਂ ਨੂੰ ਸੋਹਣੇ ਸੱਜਣਾ ਪੈੜੀ ਸਰਕਾਰ ਤੇਰੀ
ਬੰਦੇ ਜਿਨ੍ਹਾਂ ਦਾ ਤੂੰ ਵਫਾਦਾਰ ਬਣਿਓ ਯਾਦ ਰੱਖ ਲਈ ਬੜੇ ਮਕਾਰ ਨੇ ਜੂੰਦਾ ਨਿਕਲ ਜਾਂਦੇ ਕੱਚਾ ਭਾਰਤੀ ਨੂੰ ਬੜੇ ਜੂੰਦੇ ਨਿਕਲ ਜਾਂਦੇ ਕੱਚਾ ਭਾਰਤੀ ਨੂੰ ਨਹੀਂ ਲਿਹਾਜ ਕਰਦੇ ਖੂਨ ਖਾਰ ਨੇ
ਗੱਲਾਂ ਤੇਰੀਆਂ ਦੇ ਮੈਨੂੰ ਸ਼ੱਕ ਪੈਂਦਾ ਹਾਲਾ ਸੁਧ ਨਹੀਂ ਬਣੀ ਵਿਚਾਰ ਤੇਰੀ ਬਾਹਰੋਂ ਆਣ ਕੇ ਕੂਰ ਦੀ ਕਰਦਿਆਂ ਨੂੰ ਸੋਹਣੇ ਸੱਜਣਾ ਪੈੜੀ ਸਰਕਾਰ ਤੇਰੀ
ਅੱਖਾਂ ਉੱਤੇ ਬਿਠਾਉਂਦੇ ਨੇ ਲੋਕ ਓਨੂੰ ਅੱਖਾਂ ਉੱਤੇ ਬਿਠਾਉਂਦੇ ਨੇ ਲੋਕ ਓਨੂੰ ਜਿਹਦਾ ਆਪਣਾ ਸ਼ੁੱਧ ਵਿਚਾਰ ਹੋਵੇ ਜਿਹੜਾ ਕਹਿਣ ਤੇ ਕਰਨ ਵਿੱਚ ਫਰਕ ਰੱਖੇ ਉਹੀ ਜੱਗ ਦੇ ਵਿੱਚ ਖੁਆਰ ਹੋਵੇ
ਬਾਹਰੋਂ ਅੰਦਰੋਂ ਜੇ ਚਿੱਟਾ ਦੁੱਧ ਬਣ ਜੇ ਜਾਪੇ ਆਤਮਾ ਸਤ ਕਰਤਾਰ ਤੇਰੀ ਬਾਹਰੋਂ ਆਣ ਕੇ ਕੂਰ ਦੀ ਕਰਦਿਆਂ ਨੂੰ ਸੋਹਣੇ ਸੱਜਣਾ ਪੈੜੀ ਸਰਕਾਰ ਤੇਰੀ
ਜਿੰਨਾ ਨਾਲ ਕਰਦੇ ਸੌਦੇ ਰੁਤਬਿਆਂ ਦੇ ਜਿੰਨਾ ਨਾਲ ਕਰਦੇ ਸੌਦੇ ਰੁਤਬਿਆਂ ਦੇ ਰੁਤਬਾ ਐਵੇਂ ਨਾ ਦੇਣਗੇ ਯਾਦ ਰੱਖੀ ਜਦੋਂ ਲੱਭ ਲਈ ਗੋਰਿਆਂ ਮਹਾਰਾਣੀ ਉਦੋਂ ਤੈਨੂੰ ਹੀ ਫੇਣਗੇ ਯਾਦ ਰੱਖੀ
ਉਹ ਸਿੱਖਾਂ ਨਾਲ ਕੀਤੇ ਵਾਦੇ ਭੁੱਲ ਗਈਏ ਹੁਣ ਜੋ ਬਣੀ ਚਾਉਂਦੀ ਦਾਵੇਦਾਰ ਤੇਰੀ ਬਾਹਰੋਂ ਆਣ ਕੇ ਕੂਰ ਦੀ ਕਰਦਿਆਂ ਨੂੰ ਸੋਹਣੇ ਸੱਜਣਾ ਪੈੜੀ ਸਰਕਾਰ ਤੇਰੀ
ਟੁਕੜੇ ਮੇਰੇ ਸਰੀਰ ਦੇ ਹੋਣ ਭਾਵੇਂ ਟੁਕੜੇ ਮੇਰੇ ਸਰੀਰ ਦੇ ਹੋਣ ਭਾਵੇਂ ਹੋਰ ਜੂਣ ਦੀ ਸੱਜਣਾ ਚਾਹ ਨਹੀਓ ਰਸਤਾ ਦੇਸ਼ ਭਲਾਈ ਅਪਣਾ ਲਿਆ ਮੈਂ ਪੈਣਾ ਦੇਸ਼ ਗਦਾਰੀ ਦੇ ਰਾਹ ਨਹੀਓ
ਹੋਇਆ ਜਾ ਦੇਸ਼ ਪਿਆਰ ਦੀ ਗੱਲ ਕਰੀਏ ਮੁੜ ਪੇ ਧਰਮ ਦੇ ਰਾਹ ਮਹਾਰ ਤੇਰੀ ਬਾਹਰੋਂ ਆਣ ਕੇ ਕੂਰ ਦੀ ਕਰਦਿਆਂ ਨੂੰ ਸੋਹਣੇ ਸੱਜਣਾ ਪੈੜੀ ਸਰਕਾਰ ਤੇਰੀ
ਜੇ ਤੂੰ ਸੱਜਣਾ ਸੱਚ ਦੇ ਰਾਹ ਤੁਰ ਪੈ ਆਸ ਕਦੇ ਨਾ ਜਾਵੇ ਨਰਾਸ ਤੇਰੀ ਫੜ ਕੇ ਬਾਣੀ ਛੱਡਦਾ ਕਸਮ ਖਾ ਲੈ ਸ਼ਾਮੋਂ ਅੱਜ ਤੋਂ ਸਮਝ ਲੈ ਦਾਸ ਤੇਰੀ
ਕਰ ਲੈ ਚਿੱਤ ਲਾ ਕੇ ਸੇਵਾ ਜੋਗੀਆਂ ਦੀ ਮਿਹਨਤ ਕਦੇ ਨਾ ਜਾਵੇ ਬੇਕਾਰ ਤੇਰੀ ਬਾਹਰੋਂ ਆਣ ਕੇ ਕੂਰ ਦੀ ਕਰਦਿਆਂ ਨੂੰ ਸੋਹਣੇ ਸੱਜਣਾ ਪੈੜੀ ਸਰਕਾਰ ਤੇਰੀ ਸੋਹਣੇ ਸੱਜਣਾ ਪੈੜੀ ਸਰਕਾਰ ਤੇਰੀ
ਸੱਜਣ ਸਿੰਘ ਨੇ ਆਖਿਆ ਸ਼ਾਮੋ ਇਹ ਗੱਲ ਯਾਦ ਰੱਖ ਲੈ ਮੈਂ ਜਵਾਨੀ ਦੀ ਕਸਮ ਖਾ ਕੇ ਕਹਿਣਾ ਹੁਣ ਮੈਂ ਅੰਗਰੇਜ਼ ਦਾ ਨਹੀਂ ਹੁਣ ਮੈਂ ਸ਼ਾਮੋ ਦਾ ਬਣ ਗਿਆ ਹਾਂ ਹੁਣ ਮੈਂ ਸ਼ਾਮੋ ਦਾ ਬਣ ਕੇ ਦੱਸਾਂਗਾ, ਸ਼ਾਮੋ ਮੇਰੇ ਤੇ ਇਤਬਾਰ ਕਰ, ਮੈਂ ਜੱਟਾਂ ਦਾ ਮੁੰਡਾ ਹਾਂ। ਜੱਟ ਕਦੇ ਝੂਠ ਨਹੀਂ ਬੋਲਦੇ, ਜਿਹੜੀ ਗੱਲ ਤੇ ਡਟ ਜਾਣ ਮਰ ਮਿਟਦੇ ਨੇ, ਪਰ ਉਹ ਪਿੱਛੇ ਨਹੀਂ ਹਟਦੇ। ਸ਼ਾਮੋ ਨੇ ਆਖਿਆ, ਸੱਜਣ ਸਿੰਘਾ ਮੈਂ ਤੇਰੀ ਗੱਲ ਮੰਨ ਲੈਂਦੀ ਹਾਂ, ਜੇ ਤੂੰ ਮੇਰੀ ਜਵਾਨੀ ਤੇ ਲੱਟੂ ਹੋਇਆ, ਜੇ ਤੂੰ ਮੇਰੇ ਨਾਲ ਪਿਆਰ ਕਰਦਾ ਸੱਚਾ, ਜੇ ਤੂੰ ਮੇਰੇ ਨਾਲ ਸ਼ਾਦੀ ਕਰਾਉਣੀ ਚਾਹੁੰਦਾ, ਮੈਂ ਮੰਨਦੀ ਹਾਂ ਸ਼ਾਦੀ ਤੇਰੇ ਨਾਲ ਕਰਵਾ ਲਵਾਂਗੀ। ਪਰ ਸੱਜਣ ਸਿੰਘਾ, ਸ਼ਾਦੀ ਅੰਗਰੇਜ਼ ਦੀ ਕੈਦ ਵਿੱਚ ਨਹੀਂ ਹੋਣੀ, ਮੈਨੂੰ ਅੰਗਰੇਜ਼ ਦੀ ਕੈਦ ਵਿੱਚੋਂ ਆਜ਼ਾਦ ਕਰਾ ਲਾ, ਮੈਨੂੰ ਕਿਸੇ ਤਰ੍ਹਾਂ ਇਸ ਕਿਲੇ ਚੋਂ ਕੱਢ, ਮੈਂ ਤੇਰੇ ਨਾਲ ਸ਼ਾਦੀ ਕਰਾਵਾਂਗੀ, ਜਵਾਨੀ ਦੀ ਕਸਮ ਖਾਂਦੀ ਹਾਂ। ਸੱਜਣ ਸਿੰਘ ਨੂੰ ਚਾਹ ਚੜ ਗਏ, ਹੁਣ ਸ਼ਾਮੋ ਨਾਲ ਮੇਰੀ ਸ਼ਾਦੀ ਹੋਵੇਗੀ। ਸੱਜਣ ਸਿੰਘ ਕਹਿੰਦਾ, ਮੈਂ ਤਿਆਰ ਹੋ ਕੇ ਆਉਣਾ ਸ਼ਾਮੋ, ਤੈਨੂੰ ਮੈਂ ਦਿਲ ਦੀ ਗੱਲ ਦੱਸਾਂਗਾ। ਸ਼ਾਮੋ ਆਪਣੇ ਕਮਰੇ 'ਚ ਲੇਟ ਗਈ ਤੇ ਸੱਜਣ ਸਿੰਘ ਚਲਿਆ ਗਿਆ। ਦੂਸਰੇ ਦਿਨ ਆਇਆ ਸੱਜਣ ਸਿੰਘ ਰੋਟੀ ਲੈ ਕੇ, ਸ਼ਾਮੋ ਪ੍ਰਸ਼ਾਦਾ ਛਕ ਰਹੀ ਹੈ। ਸੱਜਣ ਸਿੰਘ ਕਹਿੰਦਾ, ਸ਼ਾਮੋ ਪ੍ਰਸ਼ਾਦਾ ਛਕ ਲੈ ਤੇ ਰੱਜ ਕੇ ਛਕ ਲੈ, ਨਾਲੇ ਤਿਆਰ ਹੋ ਜਾ, ਤੇਰੀਆਂ ਗੱਲਾਂ ਤੇ ਮੈਨੂੰ ਇਤਬਾਰ ਹੈ, ਮੈਂ ਤੈਨੂੰ ਇਸ ਕਿਲੇ ਚੋਂ ਕੱਢ ਕੇ ਲਿਜਾਵਾਂਗਾ। ਜਿਵੇਂ ਸੱਜਣ ਸਿੰਘ ਸ਼ਾਮੋ ਨੂੰ ਤਸੱਲੀ ਦਿੰਦਾ ਹੈ, ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਨੇ ਜੀ, ਸੁਣੀਏ।
ਸੱਜਣ ਸਿੰਘ ਨੇ ਆਖਿਆ ਤਿਆਰ ਹੋ ਜਾ, ਸੱਜਣ ਸਿੰਘ ਨੇ ਆਖਿਆ ਤਿਆਰ ਹੋ ਜਾ, ਜਿੱਧਰ ਚੱਲਣਾ ਏ ਉਧਰ ਚੱਲ ਸ਼ਾਮੋ।
ਸੱਜਣ ਬਣ ਗਿਆ ਅੱਜ ਤੋਂ ਦਾਸ ਤੇਰਾ, ਸੱਜਣਾ ਬਣ ਗਿਆ ਅੱਜ ਤੋਂ ਦਾਸ ਤੇਰਾ, ਹੁੰਦੇ ਮਰਦਾਂ ਦੇ ਬਚਨਿਆ ਟੱਲ ਸ਼ਾਮੋ।
ਸੱਜਣ ਸਿੰਘ ਨੇ ਆਖਿਆ ਤਿਆਰ ਹੋ ਜਾ, ਤਿਆਰ ਹੋ ਜਾ, ਸੱਜਣ ਸਿੰਘ ਨੇ ਆਖਿਆ ਤਿਆਰ ਹੋ ਜਾ, ਜਿੱਧਰ ਚੱਲਣਾ ਏ ਉਧਰ ਚੱਲ ਸ਼ਾਮੋ।
ਸੱਜਣ ਬਣ ਗਿਆ ਅੱਜ ਤੋਂ ਦਾਸ ਤੇਰਾ, ਸੱਜਣਾ ਬਣ ਗਿਆ ਅੱਜ ਤੋਂ ਦਾਸ ਤੇਰਾ, ਹੁੰਦੇ ਮਰਦਾਂ ਦੇ ਬਚਨਿਆ ਟੱਲ ਸ਼ਾਮੋ।
ਜਾਈਏ ਨਿਕਲੇ ਅੰਗਰੇਜ਼ ਦੀ ਕੈਦ ਵਿੱਚੋਂ, ਜਾਈਏ ਨਿਕਲੇ ਅੰਗਰੇਜ਼ ਦੀ ਕੈਦ ਵਿੱਚੋਂ, ਵਕਤ ਅੱਜ ਦਾ ਆਉਣਾ ਨਹੀਂ ਕੱਲ ਸ਼ਾਮੋ।
ਜਿਹੜੀ ਬਣੂਗੀ ਕੱਟਾਂਗੀ ਨਾਲ ਤੇਰੇ, ਨਾਲ ਤੇਰੇ ਜਿਹੜੀ ਬਣੂਗੀ ਕੱਟੂਗੀ ਨਾਲ ਤੇਰੇ, ਭਾਵੇਂ ਜਿਸਮ ਦੀ ਲੱਥ ਜੇ ਖੱਲ ਸ਼ਾਮੋ।
ਦੱਸਾਂ ਸੁੱਟਾਂ ਮੈਂ ਕਿਲੇ ਦੀ ਕੰਧ ਉੱਤੋਂ, ਦੱਸਾਂ ਸੁੱਟਾਂ ਮੈਂ ਕਿਲੇ ਦੀ ਕੰਧ ਵਿੱਚੋਂ, ਆਪਾਂ ਦੋਵੇਂ ਹੀ ਕਿਤੇ ਗੁਆਚ ਜਾਈਏ।
ਥੋੜੀ ਕੀਤੇ ਆ ਕਿਸੇ ਨੂੰ ਭੁੱਲੀਏ ਨਾ, ਥੋੜੀ ਕੀਤੇ ਆ ਕਿਸੇ ਨੂੰ ਭੁੱਲੀਏ ਨਾ, ਜੋਗੀ ਆਖਦਾ ਪੱਤਰਾ ਆਵਾਜ ਜਾਈਏ।
ਸ਼ਾਮੋ ਨਾਲ ਕਿਲੇ ਚੋਂ ਨਿਕਲ ਜਾਣ ਦਾ ਪ੍ਰੋਗਰਾਮ ਬਣਾ ਕੇ ਸੱਜਣ ਸਿੰਘ ਚਲਿਆ ਗਿਆ। ਜਾਂਦਾ ਹੋਇਆ ਸਤਿ ਸ੍ਰੀ ਅਕਾਲ ਬੁਲਾ ਕੇ ਕਹਿੰਦਾ, ਸ਼ਾਮੋ ਹੁਣ ਕਿਤੇ ਮਨ ਨਾ ਬਦਲ ਜਾਏ, ਹੁਣ ਕਿਤੇ ਮਨ ਫਿਸਲ ਨਾ ਜਾਏ, ਮਨ ਜਿਹੜਾ ਹੈ ਬੜਾ ਚੰਚਲ ਹੈ। ਕਿਸੇ ਨੇ ਸੱਚ ਲਿਖਿਆ ਹੈ, ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ, ਮਨ ਕੇ ਮਗਰ ਨਾ ਲੱਗੀਏ ਪਲਕ ਪਲਕ ਮਨ ਹੋਰ। ਸ਼ਾਮੋ ਨੇ ਆਖਿਆ, ਸੱਜਣ ਸਿੰਘਾ ਮੈਂ ਵਾਅਦਾ ਤੇਰੇ ਨਾਲ ਕੀਤਾ ਹੈ ਤੇ ਉਹ ਵਾਅਦਾ ਪੱਕਾ ਹੈ, ਤੈਨੂੰ ਪਤਾ ਹੈ ਔਰਤ ਦਾ ਹੱਠ ਬੜਾ ਮਸ਼ਹੂਰ ਹੈ, ਬੱਚੇ ਦਾ ਹੱਠ ਮਸ਼ਹੂਰ ਹੈ, ਤੇਰੇ ਨਾਲ ਗੱਲ ਹੋ ਗਈ ਹੈ, ਸੁੱਟ ਰੱਸਾ ਬਾਹਰ ਜਾ ਕੇ ਮੈਂ ਰੱਸੇ ਨਾਲ ਚੜਾਂਗੀ। ਸੱਜਣ ਸਿੰਘ ਕਿਲੇ ਤੋਂ ਬਾਹਰ ਨਿਕਲਿਆ ਹੈ, ਰੱਸਾ ਪੈਦਾ ਕੀਤਾ ਹੈ, ਕਿਲੇ ਦੇ ਬਾਹਰ ਜਾ ਕੇ ਕੰਧ ਦੇ ਉੱਤੋਂ ਦੀ ਸੁੱਟਿਆ ਹੈ, ਸ਼ਾਮੋ ਫੜ ਕੇ ਰੱਸਾ ਚੜਨ ਲੱਗੀ ਹੈ। ਤਰਜ ਹੈ ਕਲੀ, ਇੱਕ ਕਲੀ ਤੋੜ ਕੇ ਸੁੰਘੀ ਦੀ ਆ ਮਿੱਤਰੋ, ਇੱਕ ਕਲੀ ਨਾਲ ਮਕਾਨ ਸਾਫ ਕਰੀਦੇ ਨੇ, ਇੱਕ ਕਲੀ ਨਾਲ ਟਾਂਕੇ ਲਾਈਦੇ ਨੇ, ਇਹ ਹੈ ਕਵੀ ਦੀ ਦੁਨੀਆਂ ਦੀ ਕਲੀ, ਇਹ ਹੈ ਤਰਜ ਕਲੀ, ਹੀਰ ਦੀਆਂ ਕਲੀਆਂ ਮਸ਼ਹੂਰ ਨੇ ਪਰ ਇਹ ਹੈ ਕਲੀ। ਸੁਣੋ ਗੱਲ ਮਹਾਰਾਣੀ ਜਿੰਦਾਂ ਦੀ ਗੋਲੀ ਸ਼ਾਮੋ ਨੂੰ, ਇਹ ਸੱਜਣ ਸਿੰਘ ਸਿਪਾਹੀ ਕਿਵੇਂ ਕਿਲੇ ਦੀ ਕੰਧ ਚੜਾਉਂਦਾ ਹੈ, ਇਹ ਰੱਸੇ ਨਾਲ ਕਿਵੇਂ ਚੜ੍ਹਦੀ ਹੈ ਕਿਲੇ ਦੀ ਕੰਧ ਉੱਤੇ ਤੇ ਕਿੱਧਰ ਜਾਂਦੇ ਨੇ ਫਿਰ, ਸਾਰਾ ਸੀਨ ਇਸ ਕਲੀ ਦੀਆਂ ਲਾਈਨਾਂ ਵਿੱਚ ਕਵੀ ਨੇ ਇਉਂ ਬਿਆਨ ਕੀਤਾ ਹੈ ਜੀ, ਸੁਣੀਏ।
ਕੰਧੇ ਉੱਪਰ ਵੱਲੋਂ ਸੁੱਟਿਆ ਰੱਸਾ ਸੱਜਣ ਨੇ,
ਚੜ ਗਈ ਸ਼ਾਮੋ ਉੱਪਰ ਸਾਰਾ ਜ਼ੋਰ ਲਗਾ ਕੇ,
ਰਾਤ ਹਨੇਰੀ ਦੇ ਵਿੱਚ ਪਿਛਲੇ ਪਾਸੇ ਉਤਰ ਗਈ,
ਪੁੱਜ ਗਏ ਦਿਨ ਚੜਦੇ ਨੂੰ ਇੱਕ ਪਿੰਡੇ ਵਿੱਚ ਜਾ ਕੇ,
ਜਾ ਕੇ ਮੰਦਰ ਮੂਹਰੇ ਹਾਰ ਲਏ ਦੋ ਕਲੀਆਂ ਦੇ ਸਤਿ ਆਕਾਂ, ਜਾ ਕੇ ਮੰਦਰ ਮੂਰੇ ਹਾਰ ਲਏ ਦੋ ਕਲੀਆਂ ਦੇ
ਪਾਤੇ ਇੱਕ ਦੂਜੇ ਦੇ ਗਲ ਵਿੱਚ ਨੈਣ ਮਲਾ ਕੇ
ਫੇਰ ਆਸ਼ੀਰਵਾਦ ਲਈ ਉਸ ਮੰਦਰ ਦੇ ਬਾਵੇ ਤੋਂ
ਉਹ ਦੋਵੇਂ ਬਾਹਰ ਮੰਦਰ ਚੋਂ ਨਿਕਲੇ ਸੀਸ ਚੁਕਾ ਕੇ
ਬਣ ਕੇ ਮਰਦ ਇਸਤਰੀ ਲੱਭਣ ਚੜ ਪੈ ਰਾਣੀ ਨੂੰ
ਉਹ ਚੱਟ ਲੰਘਾਉਂਦੇ ਫਿਰਦੇ ਖਾਣਾ ਮੰਗ ਮੰਗਾ ਕੇ
ਗੋਰੇ ਬੁੱਝ ਨਾ ਸਕਣ ਭੇਸ ਵਟਾ ਲੈ ਮੰਗਤਾਂ ਦੇ ਸੱਚ ਆਕਾਂ ਗੋਰੇ ਬੁੱਝ ਨਾ ਸਕਣ ਭੇਸ ਬਣਾ ਲੈ ਮੰਗਤਾਂ ਦੇ
ਗਲ ਵਿੱਚ ਪਾਲੇ ਚੋਲੇ ਦੋਹਾਂ ਕਿਤੋਂ ਸਲਾ ਕੇ ਸੈ ਆਖਾਂ ਗਲਾਂ ਚ ਪਾਲੇ ਚੋਲੇ ਦੋਹਾਂ ਕਿਤੋਂ ਸਲਾ ਕੇ
ਜੇ ਕੋਈ ਪੁੱਛੇ ਆਖਣ ਜੀ ਕਰਮਾਂ ਦੇ ਮਾਰੇ ਹਾਂ
ਉਹ ਕਿਸਮਤ ਰਾਜਾ ਨੂੰ ਵੀ ਮਾਰੇ ਤਖਤੋਂ ਲਾ ਕੇ
ਹੌਲੀ ਹੌਲੀ ਏਦਾਂ ਮੰਜ਼ਿਲ ਕੱਟਦੇ ਜਾਂਦੇ ਸੀ
ਉਹ ਰਾਜਨ ਪਾਲ ਦੇ ਅੰਦਰ ਪੁੱਜਣਾ ਪੁੱਛ ਪਛਾ ਕੇ
ਰਾਜਾ ਜੰਗ ਬਹਾਦਰ ਜੋ ਉਥੋਂ ਦਾ ਮਾਲਕ ਹੈ ਸੱਚ ਆਕਾਂ ਰਾਜਾ ਜੰਗ ਬਹਾਦਰ ਜੋ ਉਥੋਂ ਦਾ ਮਾਲਕ ਹੈ
ਉਹ ਕਹਿੰਦੇ ਦਰਦ ਵਡਾਉਣਾ ਜੇ ਕੋਈ ਦੱਸੇ ਆ ਕੇ
ਦੋਵੇਂ ਨਦੀ ਲੰਘ ਗਏ ਜਦ ਕੰਡਿਆਲੇ ਘਾਟ ਉਤੋਂ
ਉਹ ਪੰਗਵਾਂ ਭੇਸ ਬਹਿਣ ਲਿਆ ਪਹਿਲੇ ਹੱਪਲੇ ਲਾ ਕੇ
ਧੱਕੇ ਤੋੜੇ ਖਾਂਦਿਆਂ ਡੇਢ ਸਾਲ ਸੀ ਲੰਘ ਗਿਆ
ਉਹ ਦੋਵੇਂ ਖੁਸ਼ ਹੋ ਰਹੇ ਸਨ ਪੁੱਤ ਦਰਸ਼ਨ ਪਾ ਕੇ
ਏਦਾਂ ਤੁਰਦੇ ਫਿਰਦੇ ਪਹੁੰਚ ਗਏ ਕਠਮੰਡੂ ਚ ਸੱਚ ਆਕਾਂ ਏਦਾਂ ਤੁਰਦੇ ਫਿਰਦੇ ਪਹੁੰਚ ਗਏ ਕਠਮੰਡੂ ਚ
ਓਏ ਅਗਲੀ ਸੁਣੋ ਕਹਾਣੀ ਜੋਗੀ ਕੋਲੋਂ ਆ ਕੇ ਬਈ ਜੋਗੀ ਕੋਲੋਂ ਆ ਕੇ
ਗੋਲੀ ਸ਼ਾਮੋ ਸੱਜਣ ਸਿੰਘ ਨੂੰ ਲੈ ਕੇ ਕਿਵੇਂ ਨਿਕਲੀ ਤੁਸਾਂ ਕਲੀ ਦੀਆਂ ਲਾਈਨਾਂ ਵਿੱਚ ਸੁਣ ਲਿਆ। ਆਓ ਹੁਣ ਆਪਾਂ ਪਤਾ ਕਰੀਏ ਚੁਨਾਰ ਦੇ ਕਿਲੇ ਚੋਂ ਨੱਸ ਕੇ ਮਹਾਰਾਣੀ ਜਿੰਦਾ ਕਿੱਥੇ ਗਈ। ਚੁਨਾਰ ਦੇ ਕਿਲੇ ਚੋਂ ਨੱਸ ਕੇ ਮਹਾਰਾਣੀ ਜਿੰਦਾ ਪਹੁੰਚੀ ਹੈ ਰਾਮਨਗਰ ਦੇ ਪੱਤਣ ਤੇ। ਉਥੋਂ ਬੇੜੀ ਰਾਹੀਂ ਪਾਰ ਕਰਕੇ ਨਦੀ ਰਾਮਨਗਰ ਦੇ ਮੰਦਿਰ ਵਿੱਚ ਪਹੁੰਚੀ ਹੈ ਰਾਣੀ। ਮਹਾਰਾਣੀ ਜਿੰਦਾ ਨੇ ਇੱਥੇ ਗੋਮਤਾ ਨੂੰ ਮਿਲਣ ਦਾ ਇਕਰਾਰ ਕੀਤਾ ਹੋਇਆ ਸੀ, ਜਿਹਨੂੰ ਵਿਛੋੜ ਦਿੱਤਾ ਸੀ ਇਹਨੇ ਸ਼ੇਖੂਪੁਰ ਦੇ ਕਿਲੇ ਤੋਂ ਆਉਂਦਿਆਂ ਚਨਾਰ ਦੇ ਕਿਲੇ ਤੋਂ ਪਹਿਲਾਂ। ਉਥੇ ਗੋਮਤਾ ਨੂੰ ਮਿਲ ਕੇ ਇਹ ਰਾਣੀ ਜਿੰਦਾ ਅਤੇ ਗੋਲੀ ਗੋਮਤਾ ਤੁਰੀਆਂ ਨੇ। ਇੱਥੋਂ ਇਹ ਪਹੁੰਚੀਆਂ ਫਤਿਹਗੜ੍ਹ। ਇੱਕ ਰਾਤ ਫਤਿਹਗੜ੍ਹ ਰਹਿ ਕੇ ਇੱਥੇ ਗੋਮਤਾ ਨੂੰ ਬੁਖਾਰ ਹੋ ਜਾਂਦਾ ਹੈ, ਇਹਦਾ ਇਲਾਜ ਕਰਵਾ ਕੇ ਮਹਾਰਾਣੀ ਜਿੰਦਾ ਤੇ ਗੋਮਤਾ ਤੁਰੀਆਂ ਨੇ। ਇੱਥੋਂ ਇੱਕ ਪਖੰਡੀ ਸਾਧ ਜਿਹੜਾ CID ਦਾ ਆਦਮੀ ਹੈ, ਜਿਹਨੇ ਬੜੀਆਂ ਬੜੀਆਂ ਤਗੜੀਆਂ ਜੜਾਵਾਂ ਰੱਖੀਆਂ ਹੋਈਆਂ ਨੇ, ਇਹ ਵੀ ਨਾਲ ਤੁਰ ਪਿਆ। ਅਸਲ ਵਿੱਚ ਇਹਨੂੰ ਇਸ ਗੱਲ ਦੀ ਸੂਹ ਲੱਗੀ ਜਾਪਦੀ ਹੈ ਕਿ ਜਿਹੜੀ ਰਾਣੀ ਜਿੰਦਾ ਚਨਾਰ ਦੇ ਕਿਲੇ ਵਿੱਚ ਉਹ ਭੱਜੀ ਹੈ, ਇੱਕ ਉਹ ਹੋਵੇਗੀ, ਦੂਸਰੀ ਉਹਦੀ ਗੋਲੀ ਨਾਲ ਹੈ। ਜਦੋਂ ਇੱਕ ਮੰਜ਼ਿਲ ਚਲੇ ਗਏ, ਇੱਕ ਨਦੀ ਦੇ ਕਿਨਾਰੇ ਤੇ ਮਹਾਰਾਣੀ ਜਿੰਦਾ ਸੂਰਜ ਵੱਲੋਂ ਮੂੰਹ ਕਰਕੇ ਬਹਿ ਗਈ ਹੈ। 10 ਕਦਮਾਂ ਹਟਵਾਂ ਇਹ ਪਖੰਡੀ ਸਾਧ ਬਹਿ ਗਿਆ ਹੈ। ਇਹ ਵੱਡੀਆਂ ਵੱਡੀਆਂ ਜੜਾਵਾਂ ਵਾਲਾ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ ਹੈ, ਕਦੇ ਰਾਣੀ ਝਾਂਸੀ ਦੀ ਇਹ ਗੱਲ ਕਰਦਾ ਹੈ, ਕਦੇ ਤਾਰਾ ਰਾਣੀ ਦੀ ਗੱਲ ਕਰਦਾ ਹੈ, ਕਦੇ ਕਿਸੇ ਰਾਜੇ ਦੀ ਕਥਾ ਸੁਣਾਉਂਦਾ ਹੈ, ਕਦੇ ਕਿਸੇ ਰਾਜੇ ਦੀ ਕਥਾ ਸੁਣਾਉਂਦਾ ਹੈ। ਮਹਾਰਾਣੀ ਜਿੰਦਾ ਸਮਝ ਗਈ ਵੀ ਇਹਨੇ ਸਾਡੇ ਤੇ ਸ਼ੱਕ ਕਰ ਲਿਆ, ਇਹ CID ਦਾ ਆਦਮੀ ਹੈ, ਸਾਨੂੰ ਗ੍ਰਿਫਤਾਰ ਕਰਵਾ ਦੇਵੇਗਾ। ਮਨ ਵਿੱਚ ਬੇਉਂਤ ਬਣਾ ਕੇ ਇੱਕ ਆਪਣੀ ਜੇਬ ਚੋਂ ਮੁੰਦਰੀ ਕੱਢੀ ਹੈ, ਇਹ ਦਿੱਤੀ ਹੈ ਮੁੰਦਰੀ ਗੋਮਤਾ ਗੋਲੀ ਨੂੰ। ਕਹਿੰਦੀ ਗੋਮਤਾ ਆ ਵਿਖਾਲ ਖਾਂ ਬਾਬੇ ਨੂੰ, ਉਹ ਰਾਹ ਦੇ ਵਿੱਚੋਂ ਮੈਨੂੰ ਲੱਭੀ ਹੈ, ਇਹ ਮੁੰਦਰੀ ਕਿਸ ਧਾਤ ਦੀ ਬਣੀ ਹੋਈ ਹੈ। ਜਦੋਂ ਗੋਲੀ ਗੋਮਤਾ ਮੁੰਦਰੀ ਲੈ ਕੇ ਬਾਬੇ ਸਾਧ ਕੋਲ ਪਹੁੰਚੀ, ਬਾਬਾ ਜੀ ਆਹ ਮੁੰਦਰੀ ਰਸਤੇ ਤੋਂ ਮਿਲੀ ਹੈ, ਇਹ ਵੇਖੋ ਖਾਂ ਕਿਸ ਧਾਤੂ ਦੀ ਬਣੀ ਹੋਈ ਹੈ। ਜਦੋਂ ਸਾਧ ਨੇ ਵੇਖੀ ਮੁੰਦਰੀ, ਮਨ ਵਿੱਚ ਕਹਿੰਦਾ ਠੀਕ ਹੈ, ਨਿਸ਼ਾਨਾ ਮੇਰਾ ਠੀਕ ਵੱਜਾ, ਇਹ ਮਹਾਰਾਣੀ ਜਿੰਦਾ ਤੇ ਉਹਦੀ ਗੋਲੀ ਹੈ, ਅਗਲੇ ਸ਼ਹਿਰ ਜਾ ਕੇ ਗ੍ਰਿਫਤਾਰ ਕਰਾ ਦਿਆਂਗਾ, ਇਨਾਮ ਮਿਲਣਗੇ। ਇਹਨੇ ਸਿਰ ਹਿਲਾਇਆ, ਜਦੋਂ ਹੂੰ ਆਖਿਆ ਗੁੰਮਤਾ ਕਹਿੰਦੀ ਬਾਬਾ ਜੀ ਦੱਸਦੇ ਨਹੀਂ, ਇਹ ਕਾਹਦੀ ਹੈ ਮੁੰਦਰੀ? ਕਹਿੰਦਾ ਸਵਰਨ ਕੀ ਹੈ ਦੇਵੀ, ਸਵਰਨ ਕੀ? ਗੋਮਤਾ ਨੇ ਪੁੱਛਿਆ, ਬਾਬਾ ਸਵਰਨ ਕਿਹਨੂੰ ਕਹਿੰਦੇ ਨੇ? ਕਹਿੰਦਾ ਦੇਵੀ ਸਵਰਨ ਸੋਨੇ ਨੂੰ ਕਹਿੰਦੇ ਨੇ। ਸੋਨੇ ਦੀ ਰਗੜ ਵਿੱਚ ਤੇ ਪਿੱਤਲ ਦੀ ਰਗੜ ਵਿੱਚ ਫਰਕ ਹੁੰਦਾ ਹੈ। ਇੱਕ ਪੱਥਰ ਦੀ ਗੀਟੀ ਤੇ ਰਗੜ ਕੇ ਇਹ ਸਾਧੂ ਪਖੰਡੀ, ਇਹ CID ਦਾ ਆਦਮੀ ਕਹਿੰਦਾ, ਵੇਖ ਦੇਵੀ ਇਹਦੀ ਚਮਕ ਸੂਰਜ ਨਾਲ ਰਲਦੀ ਹੈ, ਇਹ ਸੋਨਾ, ਇਹ ਸੋਨਾ, ਇਹ ਸਵਰਨ ਹੈ। ਗੋਮਤਾ ਕਹਿੰਦੀ, ਬਾਬਾ ਸਵਰਨ ਤੇ ਪਿੱਤਲ ਚ ਕੀ ਫਰਕ ਹੈ? ਹੁਣ ਪਿੱਤਲ ਤੇ ਸੋਨੇ ਦੀ ਪਰਖ ਕਰਦਾ, ਪਿੱਤਲ ਤੇ ਸੋਨੇ ਦਾ ਫਰਕ ਇਹ ਪਖੰਡੀ ਸਾਧ ਜਿਵੇਂ ਨਦੀ ਤੇ ਬੈਠਾ ਦੱਸ ਰਿਹਾ। ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਨੇ, ਸੁਣੀਏ।
ਤਕ ਮੁੰਦਰੀ ਬੋਲਿਆ ਸਾਧ ਬਾਬਾ, ਇਹ ਤਾਂ ਦੇਵੀਓ ਛਾਪ, ਸਵਰਨ ਦੀ ਐ ਐਸੀ ਚੀਜ਼ ਮਹਿੰਗੀ, ਜਦੋਂ ਕੋਲ ਹੋਵੇ ਫੇਰ ਲੋੜ ਕੀ ਭੁੱਖਿਆ ਮਰਨ ਦੀ ਐ।
ਅਸੀਂ ਵਹਿਮ ਦੇ ਵਹਿਣਾ ਵਗਾ ਦਈਏ, ਜਿਹੜੀ ਸਿਰ ਪੈਰੇ ਖਾਕ ਛਾੜਦੇ ਹਾਂ, ਅਸਲ ਨਕਲ ਨਹੀਂ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕ ਦੀ ਚਲਕ ਪਛਾਣਦੇ ਹਾਂ।
ਤਕ ਮੁੰਦਰੀ ਬੋਲਿਆ ਸਾਧ ਬਾਬਾ, ਇਹ ਤਾਂ ਦੇਵੀਓ ਛਾਪ, ਸਵਰਨ ਦੀ ਐ ਐਸੀ ਚੀਜ਼ ਮਹਿੰਗੀ, ਜਦੋਂ ਕੋਲ ਹੋਵੇ ਫੇਰ ਲੋੜ ਕੀ ਭੁੱਖਿਆ ਮਰਨ ਦੀ ਐ।
ਅਸੀਂ ਵਹਿਮ ਦੇ ਵਹਿਣਾ ਵਗਾ ਦਈਏ, ਜਿਹੜੀ ਸਿਰ ਪੈਰੇ ਖਾਕ ਛਾੜਦੇ ਹਾਂ, ਅਸਲ ਨਕਲ ਦੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕ ਦੀ ਚਲਕ ਪਛਾਣਦੇ ਹਾਂ।
ਹੁੰਦੀ ਚਮਕ ਮਲੰਮੇ ਦੀ ਦੋ ਘੜੀਆਂ, ਸੋਨਾ ਮਰ ਗਿਆ ਵੀ ਦਮਕਾਂ ਮਾਰਦਾ ਏ, ਅਸੀਂ ਜੋਗ ਤੋਂ ਜੁਗਤੀਆਂ ਸਿੱਖੀਆਂ ਨੇ, ਐਵੇਂ ਜਾਗਣਾ ਸਾਨੂੰ ਸਤਿਕਾਰਦਾ ਏ।
ਸਾਡੇ ਛੱਡੇ ਨਹੀਂ ਜਾਵਦੇ ਤੀਰ ਖਾਲੀ, ਅਰਥ ਜਾਣਦੇ ਗੀਤਾ ਕੁਰਾਨ ਦੇ ਹਾਂ, ਅਸਲ ਨਕਲ ਦੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕ ਦੀ ਚਲਕ ਪਛਾਣਦੇ ਹਾਂ।
ਅੱਖਾਂ ਮੀਟ ਕੇ ਬਹਿਨੇ ਆ ਰਾਤ ਸਾਰੀ, ਸੁੱਤੇ ਹੋਏ ਵੀ ਮਾਲਾ ਨੂੰ ਛੱਡਦੇ ਨਹੀਂ, ਜਿਹੜੀ ਆਖੀਏ ਹੁੰਦੀ ਐ ਗੱਲ ਪੂਰੀ, ਅਸੀਂ ਬਚਨ ਪੋਲਾ ਮੂੰਹੋਂ ਕੱਢਦੇ ਨਹੀਂ।
ਉਹ ਮਾਲਾ ਫੇਰ ਫੇਰ ਮਣਕੇ ਕਸਾ ਛੱਡੇ, ਸੁਖਾਂ ਦੀ ਸ਼ਾਨਾ ਮਾਣਦੇ ਹਾਂ, ਅਸਲ ਨਕਲ ਦੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕ ਦੀ ਚਲਕ ਪਛਾਣਦੇ ਹਾਂ।
ਗੰਗਾ ਵਗੇਗੀ ਸਾਡੀਆਂ ਜਟਾਂ ਵਿੱਚੋਂ, ਜਿਵੇਂ ਸ਼ਿਵਾਂ ਨੇ ਕਦੇ ਵਗਾਈ ਸੀਗੀ, ਲੋੜ ਪਈ ਤਾਂ ਰੰਗ ਵਿਖਾ ਦਿਆਂਗੇ, ਜਿਵੇਂ ਪਰਤਰੀ ਸਿਰੜਨ ਭਾਈ ਸੀਗੀ।
ਉਹ ਸਾਡੇ ਕੋਲੋਂ ਨਹੀਂ ਝੂਠਦੀ ਗੱਲ ਹੁੰਦੀ, ਆਸ਼ਕ ਸੱਚ ਦੀ ਬਾਤ ਬਤਾਣ ਦੇ ਹਾਂ, ਅਸਲ ਨਕਲ ਦੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕ ਦੀ ਚਲਕ ਪਛਾਣ ਦੇ ਹਾਂ।
ਅਸੀਂ ਐਵੇਂ ਨਹੀਂ ਚੌਂਕੜਾ ਮਾਰ ਬੈਂਦੇ, ਮਾਲਾ ਫੇਰ ਦੇ ਤੇ ਮਨ ਮਾਰਦੇ ਹਾਂ, ਸਾਡੇ ਨਾਲ ਚਲਾਕੀ ਜੇ ਕਰੇ ਕੋਈ ਅਸੀਂ ਵੱਡੇ ਵਕੀਲਾਂ ਨੂੰ ਚਾਰਦੇ ਹਾਂ।
ਅਸੀਂ ਸੱਚ ਦੀ ਬਾਤ ਨੂੰ ਝੂਠ ਕਰੀਏ, ਧਰਮ ਛੱਡਦੇ ਨਹੀਂ ਪੱਕੇ ਆਣਦੇ ਹਾਂ, ਅਸਲ ਨਕਲ ਦੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕ ਦੀ ਚਲਕ ਪਛਾਣਦੇ ਹਾਂ।
ਸਾਧੂ ਸੋਨੇ ਨੂੰ ਇਸ ਤਰ੍ਹਾਂ ਵੇਖਦਾ ਸੀ ਜਿਵੇਂ ਕੋਈ ਨਿਸ਼ਾਨੀ ਪਛਾਣਦਾ ਸੀ, ਬੜਾ ਨਾਲ ਟਰੰਮੇ ਦੇ ਬੋਲਦਾ ਸੀ, ਸਿੱਧੀ ਪੱਧਰੀ ਜਿਹੀ ਹਿੰਦੀ ਜਾਣਦਾ ਸੀ।
ਉਹ ਫਰਸ਼ੋਂ ਅਰਸ਼ ਤੇ ਜਾਂਦੀ ਹੈ ਸੋਚ ਸਾਡੀ, ਮਾਹਰ ਰੱਸੀ ਤੋਂ ਸੱਪ ਬਣਾਉਣ ਦੇ ਹਾਂ, ਅਸਲ ਨਕਲ ਦੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕ ਦੀ ਝਲਕ ਪਛਾਣ ਦੇ ਹਾਂ।
ਸਾਡੀਆਂ ਜਟਾਂ ਚੋਂ ਐਵੇਂ ਨਹੀਂ ਗੰਗਾ ਵਹਿੰਦੀ, ਅਸਾਂ ਭਜਨ ਦੇ ਵੈਣ ਵਗਾਏ ਹੋਏ ਨੇ। ਜਿਨ੍ਹਾਂ ਘਰਾਂ ਦੇ ਵਿੱਚ ਨਿਸ਼ਾਨ ਨਹੀਂ ਸੀ, ਅਸੀਂ ਪੁੱਤਾਂ ਦੇ ਦੀਵੇ ਜਗਾਏ ਹੋਏ ਨੇ।
ਅਸੀਂ ਬੋਸ਼ ਕੀ ਚੋਰੇ ਸ਼ਮਾ ਲੱਭ ਲੈਂਦੇ ਜੋਗੀ ਜੱਗ ਦੇ ਖਾਣਾ ਹੰਡਾਣ ਦੇ ਹਾਂ। ਅਸਲ ਨਕਲ ਦੀ ਦੇਵੀ ਉਹ ਪਰਖ ਸਾਨੂੰ, ਸੱਚੀ ਚਮਕ ਦੀ ਝਲਕ ਪਛਾਣ ਦੇ ਹਾਂ।
ਸਾਧੂ ਤੇ ਮਨ ਵਿੱਚ ਖੁਸ਼ ਹੋ ਰਿਹਾ ਸੀ ਵੀ ਅਗਲੇ ਸ਼ਹਿਰ ਜਾ ਕੇ ਇਹਨਾਂ ਨੂੰ ਗ੍ਰਿਫਤਾਰ ਕਰਾ ਦਿਆਂਗਾ, ਇਨਾਮ ਲਵਾਂਗਾ। ਰਾਣੀ ਜਿੰਦਾ ਨੇ ਇਸ਼ਾਰਾ ਕੀਤਾ, ਗੋਮਤਾ ਨੇ ਮਾਰੀ ਦੋਹਾਂ ਹੱਥਾਂ ਦੀ ਦੁਹੱਥੜ ਤੇ ਧੱਕਾ ਦੇ ਕੇ ਇਸ ਪਖੰਡੀ ਨੂੰ ਨਦੀ ਸੁੱਟ ਦਿੱਤਾ। ਹੁਣ ਕਦੇ ਸਾਧ ਥੱਲੇ ਤੇ ਕਦੇ ਜੜਾਵਾਂ ਥੱਲੇ, ਕਦੀ ਜੜਾਵਾਂ ਉੱਪਰ ਤੇ ਕਦੀ ਸਾਧ ਉੱਪਰ, ਇਹ ਤਰਦਾ ਤਰਦਾ ਡੁਬਕੀਆਂ ਖਾਂਦਾ ਹੌਲੀ ਹੌਲੀ ਦੂਜੇ ਬੰਨੇ ਜਾ ਲੱਗਾ। ਮਹਾਰਾਣੀ ਜਿੰਦਾ ਨੇ ਕਿਹਾ, ਗੋਮਤਾ ਇਹ ਬੜਾ ਚਲਾਕ ਆਦਮੀ ਆ, ਇਹ ਹੁਣ ਫਤਿਹਗੜ੍ਹ ਜਾਵੇਗਾ, ਉਥੋਂ ਪੁਲਿਸ ਲਿਆਵੇਗਾ ਤੇ ਸਾਨੂੰ ਗ੍ਰਿਫਤਾਰ ਕਰਵਾ ਦੇਵੇਗਾ। ਸਾਨੂੰ ਹੁਣ ਨਦੀ ਦਾ ਕੰਢਾ ਛੱਡ ਦੇਣਾ ਚਾਹੀਦਾ। ਛੱਡ ਕੇ ਨਦੀ ਦਾ ਕੰਢਾ ਇਹਨਾਂ ਜੰਗਲ ਦਾ ਰੁਕ ਲਿਆ। ਅਜੇ ਜੰਗਲ ਦੇ ਲਾਗੇ ਪਹੁੰਚੀਆਂ ਸਨ, ਇਹਨਾਂ ਨੇ ਕੀ ਵੇਖਿਆ, ਘੋੜ ਸਵਾਰ ਪੁਲਿਸ ਨੂੰ ਲੈ ਕੇ ਉਹ ਪਖੰਡੀ ਸਾਧੂ, ਉਹ CID ਦਾ ਆਦਮੀ ਨਦੀ ਤੇ ਆਇਆ। ਇਹ ਪੱਤਣ ਲੰਘਣ ਲੱਗੇ ਨੇ, ਇਹ ਨਦੀ ਲੰਘਣ ਲੱਗੇ ਨੇ, ਇਹ ਜੰਗਲ ਵਿੱਚ ਦਾਖਲ ਹੋ ਗਈਆਂ। ਜਦੋਂ ਲੰਘ ਕੇ ਇਹ ਪੱਤਣ ਤੇ ਆਏ ਜੰਗਲ ਦੇ ਕੋਲ, ਮਹਾਰਾਣੀ ਜਿੰਦਾ ਤੇ ਗੋਮਤਾ ਜੰਗਲ ਦੇ ਕਾਫੀ ਦੂਰ ਜਾ ਚੁੱਕੀਆਂ ਸਨ। ਉਧਰ ਕੁਦਰਤ ਦਾ ਕਰਨਾ ਕਿ ਵਰਖਾ ਸ਼ੁਰੂ ਹੋ ਗਈ, ਨਿੱਕੀਆਂ ਨਿੱਕੀਆਂ ਕਣੀਆਂ ਪੈਣ ਲੱਗ ਗਈਆਂ। ਇਸ ਚਾਦਾਂ ਦਾ ਟੋਲਾ ਇਹ ਪਖੰਡੀ ਸਾਹ ਜਿਹੜੀ ਪੁਲਿਸ ਨੂੰ ਨਾਲ ਲੈ ਕੇ ਆਇਆ, ਥਾਣੇਦਾਰ ਸਿਆਣਾ ਸੀ, ਇਹਨੇ ਵਕਤ ਵਿਚਾਰਿਆ, ਕਹਿੰਦਾ ਓਏ ਨਾਲ ਦਿਓ ਮਿੱਤਰੋ, ਇਹਨੂੰ ਸ਼ੱਕ ਹੀ ਪਿਆ ਨਾ ਵੀ ਉਹ ਰਾਣੀ ਜਿੰਦਾ, ਹੋ ਸਕਦਾ ਉਹ ਜਿੰਦਾ ਨਾ ਹੋਵੇ, ਹੋਰ ਕੋਈ ਫਕੀਰ ਨਹੀਂ ਹੋਵੇ, ਅਸੀਂ ਕੰਮ ਲਈਏ ਅਕਲ ਤੋਂ, ਜੰਗਲ ਦਾ ਮੌਕਾ ਹੈ, ਜੰਗਲ ਦੇ ਡਾਕੂ ਪੈ ਜਾਣ ਚਾਰ ਚਫੇਰੇ, ਸਾਡੀਆਂ ਘੋੜੀਆਂ ਖੋਲਣਗੇ, ਸਾਡੀਆਂ ਵਰਦੀਆਂ ਲਾ ਲੈਣਗੇ, ਫਿਰ ਕੀ ਕਰਾਂਗੇ। ਇਹ ਸੋਚ ਕੇ ਪੁਲਿਸ ਪਿੱਛੇ ਮੁੜ ਪਈ ਹੈ। ਮਹਾਰਾਣੀ ਜਿੰਦਾ ਤੇ ਗੋਲੀ ਗੋਮਤਾ ਜੰਗਲ ਦੇ ਵਿੱਚ ਦੀ ਵਰਦੀਆਂ ਕਣੀਆਂ ਦਾ ਮੁਕਾਬਲਾ ਕਰਦੀਆਂ ਹੋਈਆਂ, ਠੁਰੂ ਠੁਰੂ ਕਰਦੀਆਂ, ਜਿਵੇਂ ਜੰਗਲ ਦਾ ਸਫ਼ਰ ਕਰਦੀਆਂ ਨੇ। ਉਸ ਵਕਤ ਦਾ ਸੀਨ ਮੇਰੇ ਸਾਥੀ ਐਂ ਬਿਆਨ ਕਰ ਰਹੇ ਨੇ ਜੀ, ਸੁਣੀਏ।
ਠੱਕਾ ਵਗੇ ਕਰੋਧ ਦਾ ਪਾਲੇ ਦੀਆਂ ਠਰੀਆਂ, ਵਾਓ ਦਾਈ ਦੌੜੀਆਂ ਵੈਰੀ ਤੋਂ ਡਰੀਆਂ, ਹਾਂਜੀ ਡਰੀਆਂ।
ਓ ਜਾਪੇ ਝੂਠੇ ਸਾਧ ਨੇ ਕਾਂਜੀ ਖੋਲੀ, ਜੰਗਲ ਵਿੱਚ ਦੀ ਜਾ ਰਹੀਆਂ ਰਾਣੀ ਦੇ ਗੋਲੀ, ਹਾਂਜੀ ਗੋਲੀ।
ਠੱਕਾ ਵਗੇ ਕਰੋਧ ਦਾ ਪਾਲੇ ਦੀਆਂ ਠਰੀਆਂ, ਵਾਓ ਦਾਈ ਦੌੜੀਆਂ ਵੈਰੀ ਤੋਂ ਡਰੀਆਂ, ਹਾਂਜੀ ਡਰੀਆਂ।
ਓ ਜਾਪੇ ਝੂਠੇ ਸਾਧ ਨੇ ਕਾਂਜੀ ਖੋਲੀ, ਜੰਗਲ ਵਿੱਚ ਦੀ ਜਾ ਰਹੀਆਂ ਰਾਣੀ ਦੇ ਗੋਲੀ, ਹਾਂਜੀ ਗੋਲੀ।
ਲੀੜੇ ਪਾਟੇ ਚੰਬੜ ਦੇ, ਲੀੜੇ ਪਾਟੇ ਚੰਬੜ ਦੇ ਕੰਢੇ ਤੇ ਸੂਲਾਂ, ਠੁਰ ਠੁਰ ਕਰਦੀਆਂ ਜਾਂਦੀਆਂ ਹੜ ਤਿੜਕਣ ਚੂਲਾਂ, ਹਾਂਜੀ ਚੂਲਾਂ।
ਓ ਰਾਣੀ ਦੇਸ਼ ਪੰਜਾਬ ਦੀ ਨਹੀਂ ਦਿਲ ਦੀ ਬੋਲੀ, ਜੰਗਲ ਵਿੱਚ ਦੀ ਜਾ ਰਹੀਆਂ ਰਾਣੀ ਦੇ ਗੋਲੀ, ਹਾਂਜੀ ਗੋਲੀ।
ਜਾਣਾ ਧਰਤ ਨੇਪਾਲ ਦੀ, ਜਾਣਾ ਧਰਤ ਨੇਪਾਲ ਦੀ, ਦੂਰਾਂ ਦੇ ਪੈਣੇ ਸਦੀਆਂ ਤੀਕ ਨੀ ਮੁੱਕਦੇ, ਪੂਰਾਂ ਦੇ ਪੈਣੇ, ਹਾਂਜੀ ਪੈਣੇ।
ਤੋੜ ਪਚਾਉਣ ਨੂੰ ਸੋਝ ਕੋਈ ਨਾ ਬਣੇ ਵਿਚੋਲੀ, ਜੰਗਲ ਵਿੱਚ ਦੀ ਜਾ ਰਹੀਆਂ ਰਾਣੀ ਦੇ ਗੋਲੀ, ਹਾਂਜੀ ਗੋਲੀ।
ਬਾਰਿਸ਼ ਹੁਣ ਰੁਕੇ ਨਾ, ਬਾਰਿਸ਼ ਹੁਣ ਰੁਕੇ ਨਾ, ਅਣਜਾਤਾ ਰਸਤਾ ਸੋਨਾ ਦੇਸ਼ ਪੰਜਾਬ ਦਾ, ਅੱਜ ਵਿਕਦਾ ਸਸਤਾ, ਹਾਂਜੀ ਸਸਤਾ।
ਕਾਬਜ਼ ਹੋ ਗਈ ਰਾਜ ਦੇ ਗੈਰਾਂ ਦੀ ਟੋਲੀ, ਜੰਗਲ ਵਿੱਚ ਦੀ ਜਾ ਰਹੀਆਂ ਰਾਣੀ ਦੇ ਗੋਲੀ, ਹਾਂਜੀ ਗੋਲੀ।
ਦੇਸ਼ ਪੰਜਾਬ ਦੀ ਅੱਜ ਤਾਪ ਨੇ ਭੰਨੀ ਸੁਕਣਾ ਬੜੀਆਂ ਸੁਖੀਆਂ ਪਰ ਕਿਸੇ ਨਾ ਮੰਨੀ ਹਾਂ ਜੀ ਮੰਨੀ
ਓਏ ਅੱਜ ਉਹ ਵੈਰੀ ਬਣ ਗਏ ਜੋ ਸੀ ਹਮਜੋਲੀ ਜੰਗਲ ਵਿੱਚ ਦੀ ਜਾ ਰਹੀ ਹਾਂ ਰਾਣੀ ਦੇ ਗੋਲੀ ਹਾਂ ਜੀ ਗੋਲੀ
ਡੋਬੇ ਜਿਸਦੇ ਰਾਜ ਦੇ ਡੋਬੇ ਜਿਸਦੇ ਰਾਜ ਦੇ ਸਰਦਾਰਾਂ ਬੇੜੇ ਹੋਰ ਦੁਖੀ ਨੂੰ ਸਮੇ ਨੇ ਬਹੁਤ ਦੁੱਖ ਚਮੇੜੇ ਹਾਂ ਚਮੇੜੇ
ਦਿਲ ਦਾ ਮਹਿਰਮ ਮਿਲੇ ਤਾਂ ਗੱਲ ਜਾਵੇ ਫੋਲੀ ਜੰਗਲ ਵਿੱਚ ਦੀ ਜਾ ਰਹੀ ਹਾਂ ਰਾਣੀ ਦੇ ਗੋਲੀ ਹਾਂ ਜੀ ਗੋਲੀ
ਇਹੋ ਗੱਲਾਂ ਕਰਦੀਆਂ ਜੋ ਸਕੀਆਂ ਭੈਣਾਂ ਆਖਣ ਰਾਜ ਪੰਜਾਬ ਦਾ ਹਿੰਮਤ ਨਾਲ ਲੈਣਾ ਹਾਂ ਜੀ ਲੈਣਾ
ਹੌਲੀ ਗੱਲਾਂ ਕਰਦੀਆਂ ਯੂਪੀ ਦੀ ਬੋਲੀ ਜੰਗਲ ਵਿੱਚ ਦੀ ਜਾ ਰਹੀ ਹਾਂ ਰਾਣੀ ਦੇ ਗੋਲੀ ਹਾਂ ਜੀ ਗੋਲੀ
ਕਾਰਾ ਕਰਨ ਕਦੇ ਵੀ ਰੁਕਦਾ ਨਹੀਂ ਪਾਪੀ ਕਿਸੇ ਦੇ ਤਰਲੇ ਮਿੰਨਤ ਤੇ ਚੁੱਕਦਾ ਨਹੀਂ ਪਾਪੀ ਹਾਂ ਜੀ ਪਾਪੀ
ਉਹ ਦੇਸ਼ ਦੇ ਭਗਤਾਂ ਸਮਝ ਆਇਆ ਰਥੀ ਨੂੰ ਡੋਲੀ ਜੰਗਲ ਵਿੱਚ ਦੀ ਜਾ ਰਹੀ ਹਾਂ ਰਾਣੀ ਦੇ ਗੋਲੀ ਹਾਂ ਜੀ ਗੋਲੀ
ਲੰਬੀ ਗੁਬਾ ਪਹਾੜ ਵਿੱਚ ਮਿਲ ਗਿਆ ਟਿਕਾਣਾ ਸੋਚਣ ਕਿਹੜੇ ਢੰਗ ਨਾਲ ਹੁਣ ਵਕਤ ਟਪਾਣਾ ਹਾਂ ਟਪਾਣਾ
ਉਹ ਜੋਗੀ ਵਾਂਗਰ ਗੁਰਮੁਖਾ ਗੱਲ ਸਮਝੀ ਤੋਲੀ ਜੰਗਲ ਵਿੱਚ ਦੀ ਜਾ ਰਹੀ ਹਾਂ ਰਾਣੀ ਦੇ ਗੋਲੀ ਹਾਂ ਜੀ ਗੋਲੀ
ਮੱਠੀ ਮੱਠੀ ਬਾਰਿਸ਼ ਹੋ ਰਹੀ ਸੀ ਇਹਨਾਂ ਨੇ ਕੀ ਵੇਖਿਆ ਇੱਕ ਨਦੀ ਦੇ ਕਿਨਾਰੇ ਤੇ ਗੁਫਾ ਏ ਉਸਦਾ ਬੂਹਾ ਖੁੱਲ੍ਹਾ ਵੇਖ ਕੇ ਉਸ ਗੁਫਾ ਵਿੱਚ ਇਹ ਦਾਖਲ ਹੋਈਆਂ ਨੇ ਸਰਦੀ ਦੀਆਂ ਮਾਰੀਆਂ ਕੰਧ ਦੇ ਨਾਲ ਠੁਰੂ ਠੁਰੂ ਕਰਦੀਆਂ ਬੈਠ ਗਈਆਂ ਨੇ ਇਹਨਾਂ ਨੂੰ ਇਸ ਗੁਫਾ ਵਿੱਚ ਬੈਠਿਆਂ ਕੁਝ ਮਿੰਟ ਬੀਤੇ ਨੇ ਇਸ ਗੁਫਾ ਦਾ ਮਾਲਕ ਸਾਧੂ ਬਾਬਾ ਪ੍ਰਤਾਪ ਸਿੰਘ ਆਇਆ ਇਹਨੇ ਗੁਫਾ ਦੇ ਸਾਹਮਣੇ ਖਲੋ ਕੇ ਆਖਿਆ ਅਕਾਲ ਤੂੰ ਹੀ ਅਕਾਲ ਤੂੰ ਹੀ ਅਕਾਲ ਤੂੰ ਹੀ ਇਹ ਤਿੰਨ ਵਾਰਾਂ ਇਹ ਗੱਲ ਕਹਿਣ ਦਾ ਇਹ ਸਾਧੂ ਦਾ ਮਤਲਬ ਇਹ ਸੀ ਵੀ ਜੇ ਕੋਈ ਬਾਰਿਸ਼ ਦਾ ਮਾਰਿਆ ਜੰਗਲ ਦਾ ਜਾਨਵਰ ਮੇਰੀ ਗੁਫਾ ਚ ਆ ਕੇ ਬੈਠਾ ਹੋਵੇ ਤੇ ਉਹ ਨਿਕਲ ਜਾਏ ਜਦੋਂ ਕੋਈ ਜਾਨਵਰ ਨਹੀਂ ਨਿਕਲਿਆ ਆਇਆ ਸਾਧੂ ਪ੍ਰਤਾਪ ਸਿੰਘ ਗੁਫਾ ਦੇ ਅੰਦਰ ਆਪਣੇ ਝੋਲੇ ਚੋਂ ਕੱਢ ਕੇ ਇਹਨੇ ਇੱਕ ਬੂਟੀ ਮਲੀ ਹੈ ਉਸ ਬੂਟੀ ਨੂੰ ਮਲ ਕੇ ਜਦੋਂ ਇਹਨੇ ਧਰਤੀ ਵੱਲ ਸੁੱਟਿਆ ਇਹਦੇ ਚੋਂ ਰੋਸ਼ਨੀ ਪੈਦਾ ਹੋਈ ਹੈ ਇਸ ਰੋਸ਼ਨੀ ਨਾਲ ਇਹਨੇ ਕੀ ਵੇਖਿਆ ਇੱਕ ਨੁਕਰੇ ਦੋ ਫਕੀਰਨੀਆਂ ਸੁੰਗੜੀਆਂ ਬੈਠੀਆਂ ਨੇ ਕੋਲ ਪਹੁੰਚ ਗਿਆ ਇਹਨੇ ਆਪਣਾ ਧੂਆਂ ਫੋਲਿਆ ਧੂਆਂ ਫੋਲ ਕੇ ਬੇਰੀ ਦੀਆਂ ਲੱਕੜਾਂ ਰੱਖੀਆਂ ਨੇ ਉੱਤੇ ਪੱਖੀ ਨਾਲ ਮਾਰੀ ਹੈ ਝੱਲ ਜਦੋਂ ਧੂਆਂ ਬਲ ਗਿਆ ਸਾਧੂ ਨੇ ਆਖਿਆ ਦੇਵੀ ਧੂਏ ਦੇ ਲਾਗੇ ਆ ਜਾਓ ਜਦੋਂ ਇਹ ਧੂਏ ਦੇ ਲਾਗੇ ਗਈਆਂ ਨੇ ਇਹਨਾਂ ਨੇ ਹੱਥ ਸੇਕਣੇ ਸ਼ੁਰੂ ਕੀਤੇ ਨੇ ਸਾਧੂ ਪ੍ਰਤਾਪ ਸਿੰਘ ਨੇ ਇੱਕ ਜੰਗਲ ਦੇ ਬੇਰਾਂ ਦੀ ਤਰ੍ਹਾਂ ਦਾ ਫਲ ਮੁੱਠ ਮੁੱਠ ਇਹਨਾਂ ਦੋਹਾਂ ਦੀਆਂ ਮੁੱਠਾਂ ਤੇ ਰੱਖਿਆ ਇਹ ਫਲ ਖਾ ਰਹੀਆਂ ਨੇ ਨਾਲੇ ਇਹਨਾਂ ਨੂੰ ਧਰਵਾਸ ਆ ਰਿਹਾ ਨਾਲੇ ਸਰਦੀ ਤੋਂ ਬਚ ਰਹੀਆਂ ਨੇ ਇਹਨਾਂ ਨੂੰ ਗਰਮੀ ਮਹਿਸੂਸ ਹੋਣ ਲੱਗੀ ਹੈ ਇਹਨਾਂ ਨੂੰ ਸੇਕ ਨਾਲ ਇਹਨਾਂ ਦੀ ਜਾਨ ਵਿੱਚ ਜਾਨ ਆਈ ਏ ਸਾਧੂ ਨੇ ਗੱਲ ਸ਼ੁਰੂ ਕੀਤੀ ਦੇਵੀ ਤੁਸੀਂ ਕੌਣ ਹੋ ਗੋਮਤਾ ਨੇ ਆਖਿਆ ਬਾਬਾ ਅਸੀਂ ਫਕੀਰਨੀਆਂ ਹਾਂ ਫਕੀਰਨੀਆਂ ਸਾਧੂ ਬਾਬੇ ਨੇ ਆਖਿਆ ਫਕੀਰਨੀਆਂ ਵੀ ਮੇਰੇ ਵਾਂਗ ਨਵੀਆਂ ਹੀ ਬਣੀਆਂ ਜਾਪਦੀਆਂ ਜੀ ਗੋਮਤਾ ਨੇ ਆਖਿਆ ਬਾਬਾ ਤੂੰ ਵੀ ਨਵਾਂ ਹੀ ਫਕੀਰ ਬਣਿਆ ਕਹਿੰਦਾ ਹਾਂ ਦੇਵੀ ਤਿੰਨ ਕੁ ਸਾਲ ਹੋਏ ਨੇ ਫਕੀਰ ਬਣਿਆ ਬਾਬਾ ਪਹਿਲਾਂ ਕਿੱਥੇ ਹੁੰਦਾ ਸਾਂ ਸਾਧੂ ਪ੍ਰਤਾਪ ਸਿੰਘ ਨੇ ਆਖਿਆ ਪਹਿਲਾਂ ਪੰਜਾਬ ਵਿੱਚ ਹੁੰਦਾ ਸਾਂ ਰੰਗਲੇ ਪੰਜਾਬ ਵਿੱਚ ਬਾਬਾ ਉੱਥੋਂ ਕਿਉਂ ਆ ਗਿਆ ਕਹਿੰਦਾ ਰਾਜ ਬਰਬਾਦ ਹੋ ਗਿਆ ਦੇਵੀ ਮੈਨੂੰ ਦੇਸ਼ ਛੱਡਣਾ ਪੈ ਗਿਆ ਗੋਮਤਾ ਨੇ ਆਖਿਆ ਬਾਬਾ ਆਪਣੀ ਕਥਾ ਸੁਣਾ ਤੂੰ ਇੱਥੇ ਕਿਉਂ ਆਇਆ ਕਹਿੰਦਾ ਦੇਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਬੜਾ ਚੰਗਾ ਰਾਜ ਸੀ ਦੇਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕੋਈ ਕੁੱਤੇ ਦੇ ਗਲੋਂ ਕੈਂਠਾ ਨਹੀਂ ਲਾ ਸਕਦਾ ਉਹ ਗੁਜ਼ਰ ਗਿਆ ਉਹਦੇ ਪਿੱਛੋਂ ਉਹਦਾ ਵੱਡਾ ਪੁੱਤਰ ਗੱਦੀ ਤੇ ਬੈਠਾ ਉਹਨੂੰ ਡੋਗਰਿਆਂ ਨੇ ਚਲਾਕੀਆਂ ਨਾਲ ਯਹਿਰਾਂ ਦੇ ਦੇ ਕੇ ਮਾਰ ਦਿੱਤਾ ਉਹਦੇ ਮਗਰੋਂ ਉਹਦਾ ਦੂਸਰਾ ਪੁੱਤਰ ਗੱਦੀ ਤੇ ਬੈਠਾ ਉਹਨੂੰ ਮਰਵਾ ਦਿੱਤਾ ਗਿਆ ਸੰਧਾਂ ਵਾਲੀਆਂ ਦੀ ਰਾਹੀਂ ਦੇਵੀ ਜਦੋਂ ਉਹ ਰਾਜੇ ਰਣਜੀਤ ਸਿੰਘ ਦਾ ਪੁੱਤਰ ਖੜਗ ਸਿੰਘ ਗੁਜ਼ਰ ਗਿਆ। ਉਹਦਾ ਸਸਕਾਰ ਕਰਕੇ ਤੁਰਨ ਲੱਗੇ ਤੇ ਜਦੋਂ ਸ਼ਾਹੀ ਦਰਵਾਜ਼ੇ ਦੇ ਛੱਜੇ ਥੱਲੇ ਆਏ ਉੱਪਰੋਂ ਡੋਗਰਿਆਂ ਨੇ ਛੱਜਾ ਸਟਵਾ ਦਿੱਤਾ। ਬਾਬਾ ਫਿਰ ਰਾਜਾ ਗੁਜ਼ਰ ਗਿਆ, ਕਹਿੰਦੀਆਂ ਰਾਜਾ ਤਾਂ ਗੁਜ਼ਰ ਗਿਆ ਸੀ ਪਹਿਲਾਂ ਜਿਹਦਾ ਸਸਕਾਰ ਕੇ ਆਏ ਸੀ, ਪਰ ਜਿਹੜਾ ਉਹਦਾ ਪੁੱਤਰ ਗੱਦੀ ਤੇ ਬਹਿਣ ਵਾਲਾ ਸੀ ਉਹ ਫੱਟੜ ਹੋ ਗਿਆ। ਜਦੋਂ ਫੱਟੜ ਹੋਏ ਨੂੰ ਲੈ ਕੇ ਕਿਲੇ ਵਿੱਚ ਗਏ, ਪੱਥਰ ਮਾਰ ਮਾਰ ਕੇ ਉਹਨੂੰ ਮਾਰ ਦਿੱਤਾ ਗਿਆ। ਸ਼ਹਿਰਾਂ ਨੇ ਲਿਖਿਆ ਛੱਜਾ ਡਿੱਗ ਗਿਆ ਕਿਸਮਤ ਪੰਜਾਬ ਦੀ ਤੇ, ਫੱਟੜ ਮਹਾਰਾਜਾ ਨੌ ਨਿਹਾਲ ਹੋਇਆ, ਰੱਖ ਪਾਲਕੀ ਕਿਲੇ ਦੇ ਵਿੱਚ ਲੈ ਗਏ। ਬੂਹਾ ਬੰਦ ਬਾਹਰੋਂ ਹੁਕਮ ਨਾਲ ਹੋਇਆ ਬੇੜੀ ਡੁੱਬੀ ਧਿਆਨ ਸਿੰਘ ਡੋਗਰੇ ਦੀ, ਲਾਗੂ ਜਾਣ ਦਾ ਜਿਹੜਾ ਚਨਾਲ ਹੋਇਆ, ਅੱਗੇ ਸੁਣੋ ਕਲੇਜੇ ਤੇ ਹੱਥ ਧਰ ਕੇ ਮਹਿਲਾਂ ਵਿੱਚ ਜਾ ਕੇ ਜਿਹੜਾ ਹਾਲ ਹੋਇਆ। ਆਈ ਹੋਸ਼ ਤੇ ਕੰਵਰ ਜੀ ਉੱਠ ਬੈਠੇ, ਕਹਿੰਦੇ ਪਾਣੀ ਦਾ ਘੁੱਟ ਪਿਆ ਦਿਓ, ਸੱਟਾਂ ਥੋੜੀਆਂ ਕਰੇ ਨਾ ਫਿਕਰ ਕੋਈ, ਮੇਰੀ ਰਾਣੀ ਨੂੰ ਖਬਰ ਪਹੁੰਚਾ ਦੇਵੋ, ਮੇਰੇ ਕਾਲਜੇ ਨੂੰ ਕੁਝ ਕੁਝ ਹੋ ਰਿਹਾ ਏ, ਮੇਰੀ ਮਾਤਾ ਨੂੰ ਕੋਲੇ ਬੁਲਾ ਦੇਵੋ। ਗੱਲ ਸੁਣਦਿਆਂ ਗੱਲ ਅਣਸੁਣੀ ਕਰਕੇ ਫੜ ਕੇ ਮੰਜੇ ਤੋਂ ਪੋਏ ਲਟਾ ਦਿੱਤਾ, ਪੱਥਰ ਮਾਰ ਕੇ ਇੱਕ ਧਿਆਨ ਸਿੰਘ ਨੇ ਮਾਰ ਕਮਰ ਦਾ ਸਿਰ ਬਦਲਾ ਦਿੱਤਾ, ਹਿਰਦਾ ਡੋਲਿਆ ਅਤੇ ਨਾ ਹੱਥ ਕੰਬੇ। ਜਦੋਂ ਕੰਵਰ ਜੀ ਨੂੰ ਪੱਥਰ ਮਾਰਿਆ ਸੂ, ਸੀਤਲ ਸ਼ੇਰੇ ਪੰਜਾਬ ਦੀਆਂ ਨੇਕੀਆਂ ਦਾ ਏਦਾਂ ਸਿਰੋਂ ਹਸਾਨ ਉਤਾਰਿਆ ਸੂ, ਬਾਬਾ ਫਿਰ ਕੀ ਹੋਇਆ? ਸਾਧੂ ਪ੍ਰਤਾਪ ਸਿੰਘ ਨੇ ਕਥਾ ਅੱਗੇ ਸ਼ੁਰੂ ਕੀਤੀ। ਕਹਿੰਦਾ ਫਿਰ ਰਾਣੀ ਚੰਦ ਕੌਰ ਨੂੰ ਪਤਾ ਲੱਗਾ ਜਿਹਦਾ ਪਤੀ ਮਰ ਚੁੱਕਾ ਸੀ, ਜਿਹਦੇ ਪੁੱਤਰ ਨੂੰ ਸੱਟਾਂ ਲੱਗੀਆਂ, ਉਹਨੂੰ ਕੀ ਪਤਾ ਕਿਵੇਂ ਬਣਨਾ, ਉਹ ਕੀ ਜਾਣਦੀ ਸੀ ਮੇਰੇ ਪੁੱਤਰ ਦਾ ਕੀ ਹਾਲ ਹੈ। ਆਈ ਰੋਂਦੀ ਕਰਲਾਂਦੀ ਮਹਾਰਾਣੀ ਚੰਦ ਕੌਰ, ਕਿਲੇ ਦੇ ਦਰਵਾਜ਼ੇ ਨੂੰ ਸਿਰ ਮਾਰ ਮਾਰ ਕੇ ਇਹਨਾਂ ਦੋਵਾਂ ਨੌ ਸੱਸ ਨੇ ਆਪਣੇ ਹੱਥ ਲਹੂ ਲਿਹਾਨ ਕਰ ਲਏ। ਕੀ ਬੀਤੀ ਅੱਗੇ ਕਹਾਣੀ, ਮਹਾਰਾਣੀ ਜਿੰਦਾ ਨੇ ਕਿਵੇਂ ਕੀਰਨੇ ਪਾਏ, ਕਵੀ ਦੀ ਕਲਮ ਨੇ ਉਸ ਹਾਲਾਤ ਨੂੰ ਇਉਂ ਕਲਮਬੰਦ ਕੀਤਾ ਹੈ, ਸੁਣੀਏ।
ਮਹਾਰਾਜਾ ਪਟੜ ਹੋਇਆ ਖਬਰਾਂ ਜਦ ਰਾਣੀ ਨੇ ਪਾਈਆਂ, ਰੁੱਗ ਭਰਿਆ ਗਿਆ ਦਿਲ ਨੂੰ ਦੋਵੇਂ ਨੂੰ ਸੱਸ ਉੱਠ ਕੇ ਤਾਈਆਂ।
ਕੱਲ ਤਾਂ ਸਾਡੇ ਸੀ ਅੱਜ ਉਹ ਬੜੇ ਉਪਰੇ ਸਾਰੇ, ਕੋਈ ਸੁਣਦਾ ਕੁਕਾਰਾ ਰਾਣੀ ਰੋ ਰੋ ਹਾਲ ਪੁਕਾਰੇ।
ਮਹਾਰਾਜਾ ਪਟੜ ਹੋਇਆ ਖਬਰਾਂ ਜਦ ਰਾਣੀ ਨੇ ਪਾਈਆਂ, ਰੁੱਗ ਭਰਿਆ ਗਿਆ ਦਿਲ ਨੂੰ ਦੋਵੇਂ ਨੂੰ ਸੱਸ ਉੱਠ ਕੇ ਤਾਈਆਂ।
ਜੋ ਕੱਲ ਤਾਂ ਸਾਡੇ ਸੀ ਅੱਜ ਉਹ ਬੜੇ ਉਪਰੇ ਸਾਰੇ, ਕੋਈ ਸੁਣਦਾ ਕੁਕਾਰਾ ਰਾਣੀ ਰੋ ਰੋ ਹਾਰ ਪੁਕਾਰੇ।
ਸਿਰ ਤੇ ਪਰਦਾ ਨਾ, ਸਿਰ ਤੇ ਪਰਦਾ ਨਾ ਰਾਣੀ, ਕੂਜ ਵਾਂਗ ਕਰ ਲਾਉਂਦੀ ਸੁੱਖਾਂ ਵਿੱਚ ਵਸਦਿਆਂ ਨੂੰ ਹੋਣੀ ਵਿੱਚ ਦੁੱਖਾਂ ਦੇ ਪਾਉਂਦੀ।
ਓ ਰੱਜ ਮੱਜੀ ਵਾਲੇ ਦੇ ਲੋਕਾਂ ਲੁੱਟ ਲੈ ਬਲਖ ਬੁਖਾਰੇ, ਕੋਈ ਸੁਣਦਾ ਕੁਕਾਰਾ ਰਾਣੀ ਰੋ ਰੋ ਹਾਲ ਪੁਕਾਰੇ।
ਜਗ ਤੋਂ ਤੁਰ ਗਿਆ ਏ ਜ਼ਖਮੀ ਹੋ ਗਿਆ ਪੁੱਤਰ ਰਾਣਾ, ਸੁੱਖਾਂ ਵਿੱਚ ਵਸਦੇ ਸਾਂ ਏ ਕੀ ਵਰਤਣ ਲੱਗਾ ਪਾਣਾ।
ਓ ਨੌਕਰ ਗੱਲ ਸੁਣਦੇ ਨਹੀਂ ਮਾਲਕ, ਤਰਲੇ ਕਰ ਕਰ ਹਾਰੇ, ਕੋਈ ਸੁਣਦਾ ਕੁਕਾਰਾ ਰਾਣੀ ਰੋ ਰੋ ਹਾਲ ਪੁਕਾਰੇ।
ਅੱਜ ਸਾਬਤ ਹੋ ਰਿਹਾ ਏ ਲੁੱਟਣਾ ਸਿੱਖ ਰਾਜ ਨੂੰ ਗੈਰਾਂ, ਸਭ ਕੁਝ ਹੀ ਗਵਾ ਲੈਣਾ ਪੁੱਟ ਤੇ ਆਪਸ ਵਿੱਚ ਦੇ ਵੈਰਾਂ।
ਓ ਰਣਜੀਤ ਬਾਦਸ਼ਾਹ ਦੇ ਸਭੇ ਸ਼ਸਤਰ ਹੋਏ ਨਕਾਰੇ, ਕੋਈ ਸੁਣਦਾ ਕੁਕਾਰਾ ਰਾਣੀ ਰੋ ਰੋ ਹਾਲ ਪੁਕਾਰੇ।
ਪੰਜਾਬ ਰੰਗੀਲੇ ਤੇ, ਪੰਜਾਬ ਰੰਗੀਲੇ ਤੇ ਕੈਸੀ ਆਕਰੋਪੀ ਵਰਤੀ, ਪੰਜਾਂ ਦਰਿਆਵਾਂ ਦੀ ਰੰਗੀ ਗਈ ਖੂਨ ਨਾਲ ਧਰਤੀ।
ਓ ਜੋ ਕੱਲ ਹਮੈਤੀ ਸੀ ਅੱਜ ਉਹ ਦਿਲ ਦਿਸਦੇ ਨੇ ਖਾਰੇ, ਕੋਈ ਸੁਣਦਾ ਕੁਕਾਰਾ ਰਾਣੀ ਰੋ ਰੋ ਹਾਲ ਪੁਕਾਰੇ।
ਇੱਕ ਰਾਜ ਦੇ ਸਾਗਰ ਚ ਐਸੀਆਂ ਚੜੀਆਂ ਜ਼ੁਲਮੀ ਲਹਿਰਾਂ, ਵੇ ਪਾਪੀ ਡੋਗਰਿਓ ਦੇ ਦੇ ਪਤੀ ਮਾਰਤਾ ਜ਼ਹਿਰਾਂ।
ਓ ਕਲ ਫੁੱਲ ਤੋਂ ਹੌਲੇ ਜੋ ਜਿਓ ਬਣੇ ਪਰਬ ਤੋਂ ਪਾਰੇ, ਕੋਈ ਸੁਣਦਾ ਕੁਕਾਰਾ ਰਾਣੀ ਰੋ ਰੋ ਹਾਲ ਪੁਕਾਰੇ।
ਸਾਜਿਸ਼ ਬੇਦਰਦਾਂ ਦੀ ਪਾਟਕ ਪਿਓ ਪੁੱਤਰ ਵਿੱਚ ਪਾਇਆ, ਸਿੱਖ ਰਾਜ ਦੇ ਬੇੜੇ ਨੂੰ ਰੁੜਦਿਆਂ ਕਿਸੇ ਨਾ ਬੰਨੇ ਲਾਇਆ।
ਉਸੀ ਜਿੱਥੇ ਵੈਰ ਕੋਈ ਬੰਦੇ ਚੁਣ ਡੋਗਰੀਆਂ ਮਾਰੇ, ਕੋਈ ਸੁਣਦਾ ਕੂਕਾਨਾ ਰਾਣੀ ਰੋ ਰੋ ਹਾਲ ਪੁਕਾਰੇ।
ਬੈਬਲ ਹੋਈ ਰਾਣੀ ਨੇ, ਬੈਬਲ ਹੋਈ ਰਾਣੀ ਨੇ ਟੱਕਰ ਕਿਲੇ ਦੇ ਬੂਹੇ ਨੂੰ ਮਾਰੀ, ਸਿਰ ਖੂਨ ਨਾ ਰੰਗਿਆ ਗਿਆ ਰਾਣੀ ਕਰਦੀ ਗਿਰਿਆ ਜਾਰੀ।
ਉਹ ਰਾਜਾ ਨਾਲ ਤੇਜ ਗਿਆ ਕੀਤੇ ਲੋਭ ਲਾਲ ਚਾਂਕਾਰੇ, ਕੋਈ ਸੁਣਦਾ ਕੂਕਾਰਾ ਰਾਣੀ ਰੋ ਰੋ ਹਾਲ ਪੁਕਾਰੇ।
ਬੇਦੋਸ਼ ਆਤਮਾ ਜੇ, ਬੇਦੋਸ਼ ਆਤਮਾ ਜੇ ਮੇਰੇ ਪੁੱਤਰ ਨੂੰ ਨਾ ਮਾਰਿਓ, ਵਿਧਵਾ ਤਾਂ ਕੀਤਾ ਜੇ ਵੇ ਹੁਣ ਔਂਤਰੀ ਨਾ ਕਰ ਡਾਰਿਓ।
ਜੋਗੀ ਸਿਆ ਰਾਣੀ ਦਾ ਪੁੱਤਰ ਪੁੱਜਿਆ ਮਰਨ ਕਿਨਾਰੇ, ਕੋਈ ਸੁਣਦਾ ਕੂਕਾਰਾ ਰਾਣੀ ਰੋ ਰੋ ਹਾਲ ਪੁਕਾਰੇ।
ਗੁਮਤਾ ਨੇ ਕਿਹਾ ਬਾਬਾ ਫਿਰ ਕੀ ਹੋਇਆ? ਕਹਿੰਦਾ ਦੇਵੀ ਫਿਰ ਕੀ ਹੋਇਆ, ਇਸ ਗੱਲ ਦਾ ਮੈਨੂੰ ਫਿਰ ਪਤਾ ਨਹੀਂ, ਮੈਂ ਤੇ ਉਸ ਗੱਲੋਂ ਦੁਖੀ ਹੋ ਕੇ ਮਨ ਮੇਰਾ ਸੱਤ ਗਿਆ, ਛੱਡ ਕੇ ਪੰਜਾਬ ਨੂੰ, ਘਰ ਘਾਟ ਨੂੰ ਛੱਡ ਕੇ, ਬੱਚਿਆਂ ਨੂੰ ਛੱਡ ਕੇ ਇੱਥੇ ਜੰਗਲ ਵਿੱਚ ਆਇਆ ਹਾਂ। ਇਸ ਤਪੱਸਿਆ ਦੇ ਮਾਲਕ, ਇਸ ਕੁੜੀਆ ਦੇ ਮਾਲਕ ਨੂੰ ਆਣ ਕੇ ਗੁਰੂ ਧਾਰਿਆ, ਉਹ ਚੱਲ ਬੱਸੇ ਨੇ, ਮੈਨੂੰ ਕਹਿ ਗਏ ਨੇ ਜਦ ਤੱਕ ਤੂੰ ਜਿਉਂਦਾ ਰਹੇਗਾ ਇਹ ਧੂਣੀ ਧੁਖਦੀ ਰੱਖਣੀ ਹੈ, ਇਹ ਧੂੰਆਂ ਬੁਝਣ ਨਾ ਦੇਈ, ਇਹੀ ਹੈ ਮੇਰੇ ਦਿਲ ਦੀ ਕਹਾਣੀ। ਗੋਮਤਾ ਨੇ ਕਿਹਾ ਬਾਬਾ ਕਿੱਡਾ ਕੁ ਚੰਗਾ ਰਾਜਾ ਸੀ ਪੰਜਾਬ ਦਾ? ਕਹਿੰਦਾ ਦੇਵੀ ਉਹ ਏਡਾ ਚੰਗਾ ਸੀ ਰਾਜਾ, ਉਹਦੇ ਰਾਜ ਵਿੱਚ ਕੋਈ ਕੁੱਤੇ ਦੇ ਗਲੋਂ ਕੈਂਠਾ ਨਹੀਂ ਸੀ ਲਾ ਸਕਿਆ। ਇੱਕ ਵਾਰ ਦੀ ਗੱਲ ਹੈ ਰਾਣੀ, ਮੈਂ ਤੈਨੂੰ ਦੱਸਾਂ, ਬਹੁਤੀਆਂ ਗੱਲਾਂ ਦੱਸਣ ਦੀ ਕੀ ਲੋੜ ਹੈ ਦੇਵੀ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਕੁੱਤੇ ਦੇ ਗਲ ਸੋਨੇ ਦਾ ਕੈਂਠਾ ਬੰਨ ਕੇ ਐਲਾਨ ਕਰ ਦਿੱਤਾ, ਜੇ ਕੋਈ ਚੋਰ ਹੈ ਮੇਰੇ ਰਾਜ ਵਿੱਚ ਤੇ ਕੁੱਤੇ ਦੇ ਗਲੋਂ ਕੈਂਠਾ ਲਾ ਲਵੇ। ਦੇਵੀ ਉਹ 7 ਦਿਨ ਕੁੱਤਾ ਬਾਜ਼ਾਰਾਂ ਵਿੱਚ ਫਿਰਦਾ ਰਿਹਾ, ਅਵਾਰਾ ਕੁੱਤਾ ਰੂੜੀਆਂ ਤੇ ਸੌਂਦਾ ਰਿਹਾ, ਪਰ ਇੰਨਾ ਜਵਾ ਸੀ ਪੰਜਾਬ ਦੀ ਸਰਕਾਰ ਦਾ, ਇੰਨਾ ਰੋਹਬ ਸੀ ਸ਼ੇਰੇ ਪੰਜਾਬ ਦਾ। ਦੇਵੀ ਕੁੱਤੇ ਦੇ ਗਲੋਂ ਕਿਸੇ ਨੇ ਕੈਂਠਾ ਨਹੀਂ ਲਾਇਆ। ਬਾਬਾ ਐਸਾ ਤੇ ਰਾਜ ਬਰਬਾਦ ਨਹੀਂ ਸੀ ਹੋਣਾ ਚਾਹੀਦਾ। ਦੇਵੀ ਮੈਂ ਵੀ ਇਹੋ ਗੱਲ ਕਹੀ ਨਾ, ਐਸਾ ਰਾਜ ਨਹੀਂ ਬਰਬਾਦ ਹੋਣਾ ਚਾਹੀਦਾ। ਗੋਮਤਾ ਨੇ ਆਖਿਆ ਬਾਬਾ ਜਿਸ ਰਾਜ ਦੀਆਂ ਗੱਲਾਂ ਕਰਦਾ ਉਸ ਰਾਜ ਦੇ ਕਿਸੇ ਸ਼ਖਸ ਨੂੰ, ਉਸ ਗੱਲ ਦੇ ਕਿਸੇ ਤੀਵੀਂ ਮਰਦ ਨੂੰ ਪਛਾਣਦਾ ਵੀ ਆ? ਕਹਿੰਦਾ ਬਹੁਤਿਆਂ ਨੂੰ ਪਛਾਣਦਾ। ਕਹਿੰਦੀ ਫਿਰ ਐਸ ਫਕੀਰਨੀ ਦੀ ਪਛਾਣ ਹੈ, ਇਹ ਕੌਣ ਹੈ? ਸਾਧੂ ਪ੍ਰਤਾਪ ਸਿੰਘ ਨੇ ਮਾਮੂਲੀ ਨਿਗਾਹ ਨਾਲ ਵੇਖ ਕੇ ਨਾ ਕੀਤੀ। ਦੇਵੀ ਮੈਂ ਨਹੀਂ ਇਸ ਦੇਵੀ ਨੂੰ ਜਾਣਦਾ। ਗੋਮਤਾ ਨੇ ਕਿਹਾ ਬਾਬਾ ਇਹ ਉਹ ਪੰਜਾਬ ਦੀ ਬਦਕਿਸਮਤ ਮਹਾਰਾਣੀ ਏ ਜਿਹਦੇ ਪਤੀ ਦੇ ਰਾਜ ਦੀਆਂ ਤੂੰ ਗੱਲਾਂ ਕਰਦਾ। ਇਹ ਹੈ ਮਹਾਰਾਣੀ ਜਿੰਦਾ ਚੁਨਾਰ ਦੇ ਕਿਲੇ ਵਿੱਚੋਂ ਕਿਸੇ ਢੰਗ ਨਾਲ ਨਿਕਲ ਕੇ ਆਈ ਹੈ। ਸੁਣ ਕੇ ਗੱਲ ਸਾਧੂ ਪ੍ਰਤਾਪ ਸਿੰਘ ਨੇ ਜ਼ਮੀਨ ਨੂੰ ਲਾ ਕੇ ਹੱਥ ਮੱਥੇ ਨੂੰ ਲਾ ਕੇ ਆਖਿਆ ਦੇਵੀ ਮਾਫ ਕਰਨਾ, ਮੈਂ ਤੁਹਾਡੀ ਸੇਵਾ ਨਹੀਂ ਕਰ ਸਕਿਆ, ਪਰ ਇਹ ਮੈਨੂੰ ਦੱਸੋ ਮੇਰੇ ਆਉਣ ਤੋਂ ਬਾਅਦ ਮੇਰੇ ਰਾਜ ਨਾਲ ਕੀ ਵਾਪਰੀ, ਰਾਜ ਨਾਲ ਕੀ ਵਾਪਰੀ? ਗੋਮਤਾ ਨੇ ਸੁਣ ਕੇ ਗੱਲ ਕਹਾਣੀ ਸ਼ੁਰੂ ਕੀਤੀ। ਬਾਬਾ ਮੈਂ ਦੱਸਦੀ ਹਾਂ ਤੇਰੇ ਆਉਣ ਤੋਂ ਬਾਅਦ ਪੰਜਾਬ ਵਿੱਚ ਕੀ ਵਾਤਾਵਰਨ ਹੋਇਆ, ਕੀ ਵਾਪਰੀਆਂ ਪੰਜਾਬ ਦੇ ਰਾਜਿਆਂ ਨਾਲ, ਕੀ ਵਾਪਰੀ ਮਹਾਰਾਣੀ ਜਿੰਦਾ ਨਾਲ। ਸਾਰੀ ਕਹਾਣੀ ਗੋਮਤਾ ਨੇ ਸਾਧੂ ਪ੍ਰਤਾਪ ਸਿੰਘ ਨੂੰ ਉਸ ਗੁਫਾ ਵਿੱਚ ਬਹਿ ਕੇ ਜਿਵੇਂ ਸੁਣਾਈ, ਮੇਰੇ ਸਾਥੀ ਐਂ ਬਿਆਨ ਕਰ ਰਹੇ ਨੇ ਜੀ, ਸੁਣੀਏ।
ਗੋਮਾ ਨੇ ਗੱਲ ਨੂੰ ਖੋਲ ਦਿੱਤਾ, ਕਰ ਜਾਰ ਪਲਾਂ ਵਿੱਚ ਪੋਲ ਦਿੱਤਾ, ਨੈਣਾ ਦਾ ਚਸ਼ਮਾ ਡੋਲ ਦਿੱਤਾ, ਆਪਣੇ ਨਾ ਆਪਣੇ ਰਹਿ ਬਾਬਾ, ਜਿੰਦਾ ਦੀ ਜਿੰਦ ਨ ਮਾਣੀ ਤੇ ਦੁੱਖ ਹੱਦੋਂ ਬਹੁਤੇ, ਦੁੱਖ ਹੱਦੋਂ ਬਹੁਤੇ ਪੈ ਬਾਬਾ।
ਨੈਣਾ ਨੂੰ ਇੰਨਾ ਪਾਲਿਆ ਸੀ, ਲਾ ਦਿਲ ਦੇ ਨਾਲ ਸੰਭਾਲਿਆ ਸੀ, ਕਿਸੇ ਨੇਕੀ ਦਾ ਹਰਫ ਉਠਾ ਲਿਆ ਸੀ, ਉਹ ਲੋਕ ਕਰਾਹੇ ਪਏ ਬਾਬਾ, ਜਿੰਦਾ ਦੀ ਜਿੰਦ ਨ ਮਾਣੀ ਤੇ ਦੁੱਖ ਹੱਦੋਂ ਬਹੁਤੇ, ਦੁੱਖ ਹੱਦੋਂ ਬਹੁਤੇ ਪਏ ਬਾਬਾ।
ਮਹਾਰਾਜ ਦੇ ਪੁੱਤਰ ਹੀਰੇ ਨੇ ਖਾਦੀ ਉਲਟੀ ਕਸਮ ਬੇ ਪੀਰੇ ਨੇ, ਹੱਥ ਚੁੱਕ ਲਈ ਧਾਨ ਵਜ਼ੀਰੇ ਨੇ, ਆਪੋ ਵਿੱਚ ਰਾਖੇ ਡੈ ਬਾਬਾ, ਜਿੰਦਾ ਦੀ ਜਿੰਦ ਨ ਮਾਣੀ ਤੇ ਦੁੱਖ ਹੱਦੋਂ ਬਹੁਤੇ, ਦੁੱਖ ਹੱਦੋਂ ਬਹੁਤੇ ਪੈ ਬਾਬਾ।
ਸਿੱਖ ਰਾਜ ਕਿਸੇ ਨੇ ਸਾਂਭ ਲਿਆ, ਪੈਸੇ ਨੇ ਰਾਖਾ ਥਾਮ ਲਿਆ, ਕਿਸੇ ਹੋਰ ਨੇ ਇਸ ਦਾ ਗਾਮ ਲਿਆ, ਸਗੋਂ ਇਸ ਨੂੰ ਲੁੱਟਣ ਪਏ ਬਾਬਾ, ਜਿੰਦਾ ਦੀ ਜਿੰਦ ਨ ਮਾਣੀ ਤੇ ਦੁੱਖ ਹੱਦੋਂ ਬਹੁਤੇ, ਦੁੱਖ ਹੱਦੋਂ ਬਹੁਤੇ ਪਏ ਬਾਬਾ।
ਮਾਇਆ ਨੇ ਆਗੂ ਪੋ ਲੁੱਟ ਲਿਆ, ਤਗੜੇ ਨੇ ਮਾੜਾ ਲੁੱਟ ਲਿਆ, ਕਿਸੇ ਗਲਾ ਕਿਸੇ ਦਾ ਘੁੱਟ ਲਿਆ, ਨਾ ਗੋਰਾ ਕਿਸੇ ਤੋਂ ਠਹਿ ਬਾਬਾ, ਜਿੰਦਾ ਦੀ ਜਿੰਦ ਨਮਾਣੀ ਤੇ ਦੁੱਖ ਹੱਦੋਂ ਬਹੁਤੇ, ਦੁੱਖ ਹੱਦੋਂ ਬਹੁਤੇ ਪੈ ਬਾਬਾ।
ਸਗਰਾ ਸਮੇਂ ਜੋ ਡਰਦੇ ਸੀ, ਹੱਥ ਜੋੜ ਜੋ ਮਿੰਨਤਾਂ ਕਰਦੇ ਸੀ, ਜੋਰੋ ਸਿੱਖਾਂ ਦਾ ਜਰਦੇ ਸੀ, ਉਹਨਾਂ ਗਿਣ ਗਿਣ ਬਦਲੇ ਲਏ ਬਾਬਾ। ਜਿੰਦਾ ਦੀ ਜਿੰਦ ਨਮਾਣੀ ਤੇ ਦੁੱਖ ਹੱਦੋਂ ਬਹੁਤੇ, ਦੁੱਖ ਹੱਦੋਂ ਬਹੁਤੇ ਪਏ ਬਾਬਾ।
ਖੇਤ ਵਾੜ ਨੇ ਖਾ ਲੀਤਾ, ਮੋਹਰਾਂ ਨੇ ਆਗੂ ਪਾ ਲੀਤਾ, ਅੰਗਰੇਜ਼ ਨੇ ਸੁੱਖ ਦਾ ਸਾ ਲੀਤਾ, ਮਾਲਕ ਕਿਉਂ ਦੱਬਿਆ ਰਹਿ ਬਾਬਾ। ਜਿੰਦਾ ਦੀ ਜਿੰਦ ਨਮਾਣੀ ਤੇ ਦੁੱਖ ਹੱਦੋਂ ਬਹੁਤੇ, ਦੁੱਖ ਹੱਦੋਂ ਬਹੁਤੇ ਪੈ ਬਾਬਾ।
ਸਭ ਪੰਸ਼ਨ ਜਪਦੀ ਗੋਰੇ ਨੇ, ਕਰੇ ਵਾਧੇ ਦਿਲ ਦੇ ਕੋਰੇ ਨੇ, ਕਿਤੇ ਠੱਗੀ ਝੂਠ ਦੇ ਬੋਰੇ ਨੇ, ਹਰ ਵੇਲੇ ਦਾਬੇ ਦੇ ਬਾਬਾ। ਜਿੰਦਾ ਦੀ ਜਿੰਦ ਨਮਾਣੀ ਤੇ ਦੁੱਖ ਹੱਦੋਂ ਬਹੁਤੇ, ਦੁੱਖ ਹੱਦੋਂ ਬਹੁਤੇ ਪਏ ਬਾਬਾ।
ਸਿੱਖ ਰਾਜ ਦਾ ਵਾਰਸ ਖੋ ਲੈ ਗਏ, ਸਭ ਸੋਨਾ ਚਾਂਦੀ ਉਹ ਲੈ ਗਏ, ਜੋ ਕੁਝ ਵੀ ਮਿਲਿਆ ਢੋ ਲੈ ਗਏ, ਲੱਖ ਖੂਨ ਪਨਾਲੇ ਵੈ ਬਾਬਾ। ਜਿੰਦਾ ਦੀ ਜਿੰਦ ਨਮਾਣੀ ਤੇ ਦੁੱਖ ਹੱਦੋਂ ਬਹੁਤੇ, ਦੁੱਖ ਹੱਦੋਂ ਬਹੁਤੇ ਪੈ ਬਾਬਾ।
ਸਭਨਾ ਨੇ ਆਪਣੀ ਮਤ ਕੀਤੀ, ਹਾਕਮ ਨੇ ਇਸ ਨਾਲ ਅੱਤ ਕੀਤੀ, ਇਹ ਪੱਤ ਵਾਲੀ ਬੇਪਤ ਕੀਤੀ, ਇਹਦੇ ਟੁਕੜੇ ਖਾ ਲੈ ਬੈ ਬਾਬਾ। ਜਿੰਦਾ ਦੀ ਜਿੰਦ ਨਮਾਣੀ ਤੇ ਦੁੱਖ ਹੱਦੋਂ ਬਹੁਤੇ, ਦੁੱਖ ਹੱਦੋਂ ਬਹੁਤੇ ਪਏ ਬਾਬਾ।
ਕਰੀ ਫਿਕਰ ਨਾ ਹਰ ਕੋਈ ਆਂਦਾ ਰਿਹਾ, ਪਰ ਹਰ ਕੋਈ ਦਗਾ ਕਮਾਂਦਾ ਰਿਹਾ, ਇਹਦਾ ਪੁੱਤਰ ਏ ਤੂੰ ਜਾਂਦਾ ਰਿਹਾ, ਦਿਲ ਰੋਂਦਾ ਬਾਤ ਨਾ ਕਹਿ ਬਾਬਾ। ਜਿੰਦਾ ਦੀ ਜਿੰਦ ਨਮਾਣੀ ਤੇ ਦੁੱਖ ਹੱਦੋਂ ਬਹੁਤੇ, ਦੁੱਖ ਹੱਦੋਂ ਬਹੁਤੇ ਪੈ ਬਾਬਾ।
ਧੋਖਾ ਦਿਸਿਆ ਐਦ ਵਿਚੋਂ ਤਾਂ, ਨਸੀਬ ਦੇ ਸ਼ਿਕਾਇਤ ਵਿਚੋਂ, ਹੱਕ ਮਿਲਦਾ ਜਦੋ ਜੈਦ ਵਿਚੋਂ, ਜੋਗੀ ਗੱਲ ਸੋਚ ਕਹਿ ਬਾਬਾ। ਜਿੰਦਾ ਦੀ ਜਿੰਦ ਨਮਾਣੀ ਤੇ ਦੁੱਖ ਹੱਦੋਂ ਬਹੁਤੇ, ਦੁੱਖ ਹੱਦੋਂ ਬਹੁਤੇ ਪੈ ਬਾਬਾ।
ਇਸ ਤੋਂ ਅੱਗੇ ਕੀ ਹੋਇਆ ਉਹ ਫਿਰ ਕਿਸੇ ਸੀਡੀ ਵਿੱਚ ਪੇਸ਼ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।